ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤੋ ਮਨ ਪਵਨ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਸੰਤੋ ਮਨ ਪਵਨ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂਦਲੀਏ ਦਰਵਾਜੇ ਬਾਜੀਆਂ ਨੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਸੇ ਸਰੂਪ ਦਸਾਂ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ ਚਾਵਰ ਛਤਰ ਤਖ਼ਤ ਦੇ ਮਾਲਕ ਦੀਨਾ ਬੰਧੂ ਜਹਰਾ ਜਹੂਰ ਹਾਜ਼ਰਾ ਹਜ਼ੂਰ ਜੁਗੋ ਜੋਗ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਉਹਨਾਂ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਵਾਸਤੇ ਆਪਾਂ ਗੁਰਦੁਆਰਾ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਾਰੇ ਇਕੱਤਰ ਹੋਏ ਹਾਂ। ਸਤਿਗੁਰੂ ਜੀ ਨੇ ਕਿਰਪਾ ਕਰਕੇ ਇਸ ਵੇਟ ਸਮਾਂ ਇਸ ਭਾਗ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਜੋ ਹੁਕਮਨਾਮਾ ਸਾਹਿਬ ਜੋ ਸ੍ਰੀ ਮੁੱਖ ਵਾਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੱਜ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਆਓ ਉਸ ਦੀ ਵਿਚਾਰ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ। ਕਿਉਂਕਿ ਸਤ ਸੰਗਤ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ ਨੇ ਗੁਰਮੁਖੋ ਮਨ ਦੀ ਪਵਿੱਤਰਤਾ ਬਣਦੀ ਹੈ ਔਰ ਆਪਣੇ ਕੀਤੇ ਹੋਏ ਜਿਹੜੇ ਪਾਪ ਨੇ ਸਤ ਸੰਗਤ ਦੀ ਬਰਕਤ ਨਾਲ ਨਾਮ ਦੀ ਬਰਕਤ ਨਾਲ ਉਹ ਵੀ ਸਾਰੇ ਉੱਤਰ ਜਾਂਦੇ ਹਨ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਨੇ ਸਤ ਸੰਗਤ ਮਿਲ ਰਹੀ ਹੈ ਮਾਧਵ ਜੈਸੇ ਮਧੁ ਮਖੀਰਾ। ਸਤ ਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ, ਸਤ ਸੰਗਤ ਬਣੀ ਰਹੇ ਤੇ ਜਿਵੇਂ ਮੱਖੀਆਂ ਸ਼ਹਿਦ ਉੱਪਰ ਸਤ ਸੰਗਤ ਜੀ ਉਹਨਾਂ ਦਾ ਸੁਭਾਅ ਭਾਵੇਂ ਜ਼ਹਿਰੀਲਾ ਹੁੰਦਾ ਪਰ ਉਹ ਜਦੋਂ ਛੱਤੇ ਉੱਪਰ ਇਕੱਠੀਆਂ ਹੋ ਕੇ ਬਹਿੰਦੀਆਂ ਤੇ ਮਿਠਾਸ ਜਿਹੜੀ ਹੈ ਉਹ ਇਕੱਤਰ ਕਰ ਲੈਂਦੀਆਂ ਔਰ ਪ੍ਰਾਪਤ ਵੀ ਕਰਦੀਆਂ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਨਾਮ ਦੀ ਇਹ ਬਰਕਤ ਹੈ, ਬਖਸ਼ਿਸ਼ ਹੈ, ਜਿਸ ਦੀ ਮਹਾਨਤਾ ਦਾ ਪਤਾ ਆਪਾਂ ਨੂੰ ਸਤ ਸੰਗਤ ਵਿੱਚੋਂ ਹੀ ਚੱਲਦਾ ਜੀ। ਇਸ ਲਈ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਤਸੰਗਤ ਕਰਨ ਦਾ ਸ੍ਰੇਸ਼ਟ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਜੋ ਭਗਤਾਂ ਦੀ ਰਸਨਾ ਤੋਂ ਅੱਜ ਆਪਾਂ ਨੂੰ ਪ੍ਰਾਪਤ ਹੋਏ, ਵਿਚਾਰ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ, ਮਨਾਂ ਦੀ ਇਕਾਗਰਤਾ ਵਾਸਤੇ ਸਮੁੱਚੀਆਂ ਸੰਗਤਾਂ ਪਿਆਰ ਨਾਲ ਭਾਵਨਾ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤੋ ਮਨ ਪਵਨ ਸੁਖ ਬਣਿਆ।
ਅੱਜ ਦਾ ਇਹ ਸ੍ਰੀ ਮੁੱਖ ਵਾਕ ਸੋਠ ਰਾਗ ਦੀ ਭਗਤ ਬਾਣੀ ਵਿੱਚੋਂ ਹੈ ਸਤ ਸੰਗਤ ਜੀ, ਔਰ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਇਹ ਹੁਕਮਨਾਮਾ ਸਾਹਿਬ ਹੈ ਜੋ ਅੰਮ੍ਰਿਤ ਵੇਲੇ ਅੱਜ ਪ੍ਰਾਪਤ ਹੋਇਆ, ਜਿਸ ਵਿੱਚ ਕਬੀਰ ਸਾਹਿਬ ਜੀ ਪ੍ਰਾਰੰਭਤਾ ਕਰਦੇ ਹਨ ਸੰਤੋ ਮਨ ਪਵਨ ਸੁਖ ਬਣਿਆ। ਹੇ ਸੰਤ ਜਨੋ ਗੁਰਮੁਖੋ, ਸਾਡਾ ਜਿਹੜਾ ਮਨ ਪਵਨ ਵਰਗਾ ਚੰਚਲ ਸੀ ਹੁਣ ਪਰਮੇਸ਼ਰ ਦੀ ਕਿਰਪਾ ਨਾਲ ਇਹ ਕੁਝ ਇਕਾਗਰਤਾ ਵਿੱਚ ਆ ਗਿਆ, ਜਿਸ ਕਰਕੇ ਹੁਣ ਇਹਨੂੰ ਸੋਖ ਬਣ ਆਇਆ, ਇਹਦੀ ਇਕਾਗਰਤਾ ਜਿਹੜੀ ਹੋਈ, ਕਿਉਂਕਿ ਮਨ ਦੀ ਇਕਾਗਰਤਾ ਵਿੱਚੋਂ ਸਤਸੰਗ ਜੀ ਅਸਲ ਵਿੱਚ ਸੁੱਖ ਹੈ, ਸੁੱਖ ਜਿਹੜਾ ਟਿਕੇ ਹੋਏ ਮਨ ਦਾ ਹੈ। ਤਾਂ ਇਹ ਸਿਆਣਿਆਂ ਗੁਰਮੁਖਾਂ ਨੇ ਆਖਿਆ ਨਾ ਵੀ ਜੇ ਮਨ ਟਿਕ ਜਾਏ ਤਾਂ ਗੁਰਮੁਖ ਇਹਦੇ ਵਰਗਾ ਮਿੱਤਰ ਕੋਈ ਨਹੀਂ, ਜੇ ਮਨ ਨੇ ਚੰਚਲਤਾ ਹੀ ਨਾ ਤਿਆਗੀ ਤਾਂ ਕਈ ਜਨਮਾਂ ਦਾ ਲੰਮਾ ਗੇੜ ਇਹ ਮਨ ਹੀ ਆਪਾਂ ਨੂੰ ਪਾ ਦੇਵੇਗਾ। ਇਸੇ ਲਈ ਗੁਰਮੁਖ ਵਿਦਵਾਨਾਂ ਦੇ ਬਚਨ ਨੇ ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਰਿਪ ਵੈਰੀ ਨੂੰ ਕਹਿੰਦੇ, ਕਹਿੰਦੇ ਜੇ ਮਨ ਵੈਰੀ ਜਿਉਂਦਾ ਤੇ ਸਮਝ ਲਓ ਸਾਰੇ ਵੈਰੀ ਜਿਉਂਦੇ ਆ, ਜੇ ਮਨ ਵਾਰੀ ਜਿੱਤ ਲਿਆ ਨਾ, ਜੇ ਮਨ ਵੈਰੀ ਜਿੱਤ ਲਿਆ ਇਹਦੇ ਦੂਜੇ ਅਰਥ ਹੈ, ਕਿਉਂਕਿ ਦੋ ਵਾਰ ਬੋਲਿਆ ਉਹਨਾਂ ਨੇ ਮਨ ਰਿਪ ਜੀਤਾ ਸਭ ਰਿਪ ਜੀਤੇ। ਜੇ ਮਨ ਵੈਰੀ ਜਿੱਤ ਲਿਆ ਤੇ ਫਿਰ ਸਮਝ ਲਓ ਵੀ ਸਾਰੇ ਵੈਰੀ ਜਿੱਤੇ ਗਏ। ਮਨ ਜਿੱਤੇ ਜੱਗ ਜੀਤ, ਇਸ ਲਈ ਕਹਿੰਦੇ ਮਨ ਸਾਡਾ ਪੌਣ ਵਰਗਾ ਚੰਚਲ ਹੈ ਪਰ ਹੁਣ ਟਿਕਾ ਬਣ ਗਿਆ ਪਰਮੇਸ਼ਵਰ ਦੇ ਨਾਮ ਕਰਕੇ, ਜਿਸ ਕਰਕੇ ਹੁਣ ਸੁੱਖ ਬਣ ਆਇਆ। ਮਨ ਅਸਲ ਚ ਹੈ ਕੀ ਜੀ, ਤੁਸੀਂ ਸਾਰੇ ਗੁਰਮੁਖ ਪਿਆਰੇ ਹੋ, ਰੋਜ਼ਾਨਾ ਕਥਾ ਸਰਵਣ ਕਰਨ ਵਾਲੇ, ਬੜੇ ਬੜੇ ਉੱਚ ਕੋਟੀ ਦੇ ਵਿਦਵਾਨਾਂ ਨੂੰ ਗੁਰਮੁਖਾਂ ਨੂੰ ਤੁਸੀਂ ਸੁਣਦੇ ਹੋ, ਫਿਰ ਵੀ ਅੱਜ ਦਾ ਜਿਹੜਾ ਇਹ ਸਤਸੰਗ ਜੀ ਪ੍ਰਕਰਨ ਆਇਆ ਉਹ ਮਨ ਦਾ, ਸੰਤੋ ਮਨ ਪਵਣ ਹੈ ਸੁੱਖ ਬਣਿਆ। ਮਨ ਵਿਚਾਰਾਂ ਦਾ ਹੀ ਸੰਗ੍ਰਹਿ ਨਾ ਜੀ, ਸੋਚਾਂ ਦੇ ਗੁਲਦਸਤੇ ਨੂੰ ਮਨ ਆਖਿਆ ਜਾਂਦਾ, ਵਜਾਪੇ ਖੁਦ ਤਾਂ ਬੰਦਾ ਕੁਝ ਨਹੀਂ ਹੈ, ਮਨ ਹੈ ਜਾਂ ਕਹਿ ਲਈਏ ਕਿ ਆਪਣੇ ਜਿਹੜੇ ਸੰਸਕਾਰ ਹੈ ਕਈ ਜਨਮਾਂ ਦੇ, ਉਹ ਜਦੋਂ ਉਹ ਸੋਚਾਂ ਜਦੋਂ ਇਕੱਤਰ ਹੁੰਦੀਆਂ ਤਾਂ ਆਪਾਂ ਉਹਨੂੰ ਕਹਿੰਦੇ ਹਾਂ ਜੀ ਇਹ ਮਨ ਹੈ। ਔਰ ਜਿਸ ਤਰ੍ਹਾਂ ਦੀ ਕਿਸੇ ਦੀ ਸੋਸਾਇਟੀ, ਜਿਸ ਤਰ੍ਹਾਂ ਦੀ ਕਿਸੇ ਦੀ ਸਤਸੰਗ ਜੀ ਸੰਗਤ ਹੁੰਦੀ, ਉਸੇ ਤਰ੍ਹਾਂ ਦਾ ਉਹਦੇ ਸੰਸਕਾਰ ਹੁੰਦੇ ਆ। ਆਪਾਂ ਦੂਸਰੇ ਅਰਥ ਵਿੱਚ ਸਮਝਣ ਲਈ ਸੰਸਕਾਰ ਨੂੰ ਵੀ ਆਪਾਂ ਮਨ ਕਹਿ ਸਕਦੇ ਹਾਂ ਵੀ ਸੰਸਕਾਰ ਜਿਹੜੇ ਹੈ, ਜਿਸ ਤਰ੍ਹਾਂ ਦੀ ਕਿਸੇ ਦੀ ਸੰਗਤ ਹੈ ਉਸੇ ਤਰ੍ਹਾਂ ਜੇ ਕੋਈ ਗੁਰਮੁਖ ਪਿਆਰਿਆਂ ਦੀ ਸੰਗਤ 'ਚ ਬਹਿੰਦਾ ਤਾਂ ਸੰਸਕਾਰ ਸ਼ੁੱਭ ਹੋ ਜਾਣਗੇ ਜੀ, ਮਨ ਦੇ ਵਿਚਾਰ ਸ਼ੁੱਭ ਹੋ ਜਾਣਗੇ, ਕੁਝ ਇਕਾਗਰਤਾ ਟਿਕਾ ਬਣ ਜਾਵੇਗਾ। ਪਰ ਜੇ ਕਿਸੇ ਦੀ ਸੋਸਾਇਟੀ ਚੰਗੀ ਨਹੀਂ ਹੈ ਜੀ ਤੇ ਫਿਰ ਉਹਦੇ ਸੰਸਕਾਰ ਦਾ ਸੁਭਾਅ ਵੀ ਉਸੇ ਤਰ੍ਹਾਂ ਦਾ ਹੀ ਹੋਵੇਗਾ। ਸੋ ਇਸ ਕਰਕੇ ਇਹ ਮਨ ਦਾ ਜਿਹੜਾ ਟਿਕਾਅ ਵਿੱਚ ਆਉਣਾ ਇਹ ਸੰਸਕਾਰਾਂ ਤੇ ਆਪਾਂ ਕਹਿ ਸਕਦੇ ਹਾਂ ਵੀ ਨਿਰਭਰ ਕਰਦਾ। ਸੰਸਕਾਰ ਸੰਗਤ ਵਿੱਚੋਂ ਪ੍ਰਾਪਤ ਹੁੰਦੇ ਆ, ਪਹਿਲਾਂ ਤਾਂ ਮਾਤਾ ਪਿਤਾ ਵੀ ਸੋਹਣੇ ਸੰਸਕਾਰ ਬੱਚਿਆਂ ਨੂੰ ਦੇ ਦਿੰਦੇ ਆ, ਫਿਰ ਉਹਦੇ ਸਕੂਲ ਦੇ ਟੀਚਰ ਸੰਸਕਾਰ ਦੇ ਸਕਦੇ ਆ, ਫਿਰ ਉਹਦੇ ਜਿਹੜੇ ਸੱਜਣ ਮਿੱਤਰ ਨੇ ਉਹਦਾ ਆਲਾ ਦੁਆਲਾ, ਉਹਦੀ ਸੰਗਤ, ਉਹਦੀ ਕੰਪਨੀ, ਉਹਦੀ ਸੋਸਾਇਟੀ, ਇੱਥੋਂ ਵੀ ਬਹੁਤ ਸਾਰੇ ਸੰਸਕਾਰ ਆਪਾਂ ਨੂੰ ਸਤਸੰਗ ਦੀ ਪ੍ਰਾਪਤ ਹੋ ਜਾਂਦੇ। ਤੇ ਜਿਸ ਤਰ੍ਹਾਂ ਦੇ ਸੰਸਕਾਰ ਹੋਣਗੇ ਉਸੇ ਤਰ੍ਹਾਂ ਦਾ ਬੰਦੇ ਦਾ ਸੁਭਾਅ ਹੋਵੇਗਾ, ਉਸੇ ਤਰ੍ਹਾਂ ਬੰਦੇ ਦਾ ਮਨ ਹੋਵੇਗਾ, ਉਹਦੇ ਵਿਚਾਰ ਉਸੇ ਤਰ੍ਹਾਂ ਦੇ ਹੁੰਦੇ। ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤਾ, ਉਹ ਕਹਿੰਦੇ ਮਨ ਤੇ ਮਨ ਇੱਕੋ ਚੀਜ਼ ਹੁੰਦੀ। ਮਨ ਆਪਾਂ ਨੂੰ ਪਤਾ ਜੀ ਜਿਹੜਾ ਪੱਕਾ ਮਨ ਉਹ 40 ਕਿਲੋ ਦਾ ਹੁੰਦਾ ਸੀ ਤੇ ਪਹਿਲਾਂ ਮਿਣਤੀ ਗਿਣਤੀ ਏਦਾਂ ਹੀ ਕਰਦੇ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਏਕ ਮਨ ਆਠ ਖੰਡ, ਖੰਡ ਖੰਡ ਪਾਂਚ ਟੂਕ, ਟੂਕ ਟੂਕ ਚਾਰ ਫਾਰ, ਫਾਰ ਦੋਏ ਫਾਰ ਹੈ। ਮਨ ਦਾ ਪ੍ਰਮਾਣ ਦੇ ਕੇ ਭਾਈ ਗੁਰਦਾਸ ਸਾਹਿਬ ਜੀ ਸਤਸੰਗ ਜੀ ਮਨ ਦੀ ਗੱਲ ਦੱਸਣਗੇ ਵੀ ਮਨ ਦਾ ਖਲਾਰਾ ਕਿੰਨਾ ਵੱਡਾ ਹੁੰਦਾ, ਪਰ ਜੇ ਇਕਾਗਰ ਹੋ ਜਾਵੇ ਤੇ ਫਿਰ ਇਹਦਾ ਸੁੱਖ ਵੀ ਬਹੁਤ ਵੱਡਾ। ਪਰ ਇਕਾਗਰਤਾ ਗੁਰੂ ਦੀ ਕਿਰਪਾ ਨਾਲ ਉਹ ਪ੍ਰਮਾਣ ਦਿੰਦੇ, ਕਹਿੰਦੇ ਏਕ ਮਨ ਆਠ ਖੰਡ, ਖੰਡ ਖੰਡ ਪਾਂਚ ਟੂਕ, ਟੂਕ ਟੂਕ ਚਾਰ ਫਾਰ, ਫਾਰ ਦੋਏ ਫਾਰ ਹੈ। ਤਾ ਤੇ ਪੈਸੇ, ਪੈਸਾ ਇੱਕ ਪਾਂਚ ਟਾਂਕ, ਟਾਂਕ ਟਾਂਕ ਮਾਸੇ ਚਾਰ, ਅੰਕ ਪ੍ਰਕਾਰ ਹੈ। ਮਾਸਾ ਏਕ ਆਠ ਰੱਤੀ, ਰੱਤੀ ਆਠ ਚਾਵਰ ਕੀ, ਹਾੜ ਹਾੜ ਕੁਣ ਕੁਣ ਤੋਲ ਤੁਲਾ ਧਾਰ ਹੈ। ਪੁਰ ਪੁਰ ਪੂਰ ਰਹੇ ਸਗਲ ਸੰਸਾਰ ਵਿਖੇ, ਕੈਸੇ ਬਸ ਆਵੇ ਜਾ ਕੋ ਇਹ ਤੋਂ ਵਿਸਥਾਰ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ, ਕਹਿੰਦੇ ਇੱਕ ਮਨ ਹੁੰਦਾ ਨਾ ਜੀ 40 ਕਿਲੋ ਦਾ, ਅੱਗੇ ਉਹਦਾ ਖਲਾਰਾ ਤੁਸੀਂ ਵੇਖੋ ਜੇ ਉਹਦੇ ਟੁਕੜੇ ਹੁੰਦੇ। ਏਕ ਮਨ ਆਠ ਖੰਡ, ਅੱਠ ਟੁਕੜੇ ਉਹਦੇ ਹੁੰਦੇ, ਮਤਲਬ ਅੱਠ ਪੰਸੇਰੀਆਂ, ਅੱਠੂ ਪੰਜਾ 40 ਕਿਲੋ ਦਾ ਹੈਗਾ। ਪਹਿਲਾਂ ਪੰਸੇਰੀ ਹੁੰਦੀ ਸੀ ਜੀ 5 ਸੇਰ ਦੀ, ਅੱਜ ਕੱਲ੍ਹ ਨਹੀਂ ਉਹ ਵੱਟੇ ਚੱਲਦੇ। ਫਿਰ ਕਹਿੰਦੇ ਉਹਨੂੰ ਅੱਗੇ ਆਪਾਂ ਜਦੋਂ ਕਰਾਂਗੇ ਤੇ ਉਹ ਪੰਜ ਜਿਹੜੀ ਪੰਸੇਰੀ ਹੈ 5 ਸੇਰ ਦੀ, ਉਹਦੇ ਸੇਰ ਬਣ ਜਾਣਗੇ 5 ਸੇਰ, ਕੱਲਾ ਕੱਲਾ ਹੋ ਗਿਆ। ਇੱਕ ਸੇਰ ਦੇ ਅੱਗੇ ਕਹਿੰਦੇ 4 ਟੁਕੜੇ ਕਰੋਗੇ ਤੇ ਫਿਰ ਉਹ 4 ਕੁਆਟਰ ਹੋ ਗਏ ਜੀ, ਉਹਦੇ 4 ਪਾਈਏ ਬਣ ਗਏ। ਤਾ ਤੇ ਪੈਸੇ, ਪੈਸਾ ਇੱਕ ਪਾਂਚ ਟਾਕ, ਕਹਿੰਦੇ ਉਹ ਤੋਂ ਸੇਰ, ਮਨ ਤੋਂ ਬਣੀਆਂ ਪੰਸੇਰੀਆਂ, ਪੰਸੇਰੀਆਂ ਤੋਂ ਸੇਰ, ਸੇਰ ਤੋਂ ਪਾਈਏ, ਤੇ ਪਾਈਆ ਇੱਕ 5 ਸਟਾਂਕਾਂ ਦਾ, ਤੇ ਬਾਅਦ ਵਿੱਚ 4 ਸਟਾਂਕਾਂ ਦਾ ਵੀ ਹੋ ਗਿਆ ਜੀ। ਤਾਂ ਤੇ ਪੈਸੇ, ਪੈਸਾ ਇੱਕ 5 ਟਾਂਕ, ਟਾਂਕ ਟਾਂਕ ਮਾਸੇ 4, ਤੇ ਅੱਗੋਂ 1 ਸਟਾਂਕ 4 ਮਾਸਿਆਂ ਦੀ ਹੋਗੀ ਜੀ, 4 ਮਾਸਿਆਂ ਦੀ 1 ਸਟਾਂਕ ਹੋ ਗਈ। ਫਿਰ ਮਾਸਾ ਇੱਕ 8 ਰੱਤੀ, ਕਹਿੰਦੇ ਮਾਸਾ अठा रत्तिया का अगर रत्ती आपां नूं पता ना जो सोना तोलिया जाता तो फिर यह रत्तिया ची तुलदा जी तोलिया च रत्तिया च रत्ती आठ चावर की मासे दियां अठ रत्तियां ते एक रत्ती अठ चौलां दे भार दे बराबर हाड़ हाड़ कुन कुन तोल तोला तार है कहिंदे हट्टी हट्टी ते कोने कोने च तुसी देखो एक मन जिहड़ा इहदे इन्ने टुकड़े होके इन्ना वड्डा खलारा होके ते इह तुलदा फिरदा पुर पूर रहे सगल संसार बिख कैसे बस आवे जाको एक तो विस्थार है कहिंदे देखो सारे संसार च है ना खिलर जांदा फिर जो तोल हो गया तुलदा फिरदा जिवें एक मन का इन्ना वड्डा खलारा पा गया भाई गुरदास जी कहिंदे गुरमुखो मन का भी संस्कारां करके इन्ना ही खलारा पै जांदा ये किवें बस आवेगा जिसका इन्ना ज्यादा विस्थार हो जाए जी इन्ना खलारा हो जाए पर कबीर साहब कहिंदे संतो मन पवन है मन तो पवन वर्गा सी चंचल से पर हुण टकाच आ गया सुख बनिया इस करके हुण आत्मक सुख दी वड्डे सुख की प्राप्ति हो गई है
किस जोग प्राप्त गनया
कहिंदे हुण गिनती कर सकते हैं कि कुछ परमात्मा नाल जुड़न जोगा हो गया क्योंकि हुण इहदा टका बन गया कुछ एकाग्रता मन की आ गई है इस करके हुण अकाल पुरख वाहिगुरु नाल जुड़न जोगा आपां कह सकते हैं इस करके हुण सुख बनिया है
रहाओ
विश्राम दे के कृपा करदे हन जी
गुर दुख लाई मोरी
बड़े एकाग्रता विच आया किवें जी जिहड़ा इन्ना मन पवन वर्गा चंचल सी हुण इहदा टका बनिया किवें कहिंदे जिहड़ा इहदे खलारे दा कारण सी ना जी गुरु साहिब जी ने सानूं उह कमजोरी दिखा दित्ती जिस करके इह मन की एकाग्रता नहीं सी बनती जिस करके मन का खलारा पिया रहिंदा सी उह साडे ज्ञान इंद्रिय सी जी गुर दिखलाई मोरी कहिंदे गुरु साहिब जी ने ज्ञान इंद्रिया रूप मोरी दिखा दित्ती उह रस्ता दस दिता है जिस रस्ते तो इस मन नूं खलारा पाउण वाले अंदर आउंदे सन
जित मिर्ग पड़त है चोरी
कहिंदे जिस रस्ते इह मिर्ग काम क्रोध लोह मोहंकार आदि मिर्ग जिस रस्त्यों साडे अंदर आण के चोरी चोरी अंदर आण के ते फिर इह साडी जिहड़ी शुभ गुणां दी खेती साडी आत्म वस्तु नूं चर जांदे सन ਉਹਨੂੰ ਉਜਾੜ ਦਿੰਦੇ ਸਨ ਉਸ ਰਸਤੇ ਦਾ ਪਤਾ ਲੱਗ ਗਿਆ ਜੀ ਹੁਣ ਉਹ ਰਸਤਾ ਸੀ ਗਿਆਨ ਇੰਦਰੀ ਗਿਆਨ ਇੰਦਰੀ ਮਤਲਬ ਸਾਡੀਆਂ ਅੱਖਾਂ ਸਾਡੇ ਕੰਨ ਸਾਡੀ ਰਸਨਾ ਇਹਨਾਂ ਗਿਆਨ ਇੰਦਰੀਆਂ ਰਾਹੀਂ ਕਹਿੰਦੇ ਆਉਂਦੇ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਇਹਨਾਂ ਦੇ ਆਉਣ ਦਾ ਰਸਤਾ ਇਹ ਸੀ ਸਾਨੂੰ ਉਹ ਸਾਡੇ ਗੁਰੂ ਨੇ ਉਹ ਰਸਤਾ ਵਿਖਾਲ ਦਿੱਤਾ ਜਿਸ ਪਾਸਿਓਂ ਆਉਂਦੇ ਸਨ ਸੋ ਹੁਣ ਉਸ ਰਸਤੇ ਦਾ ਪਤਾ ਲੱਗ ਜਾਣ ਕਰਕੇ
ਮੋਦ ਲਈਏ ਦਰਵਾਜ਼ੇ
ਹੁਣ ਅਸੀਂ ਉਹ ਦਰਵਾਜ਼ੇ ਬੰਦ ਕਰ ਲਏ ਗੁਰੂ ਸਾਹਿਬ ਨੇ ਸਾਨੂੰ ਰਸਤਾ ਦਿਖਾ ਦਿੱਤਾ ਵੀ ਇਹ ਵਿਕਾਰ ਤੇਰੇ ਅੰਦਰ ਕਿਧਰੋਂ ਪ੍ਰਵੇਸ਼ ਕਰਦੇ ਆ ਮਹਾਰਾਜ ਬਹਿਣਾ ਕਹਿੰਦੇ ਚੰਚਲ ਚੀਤ ਨਾ ਰਾਹੀਂ ਠਾਏ ਚੋਰੀ ਮਿਰਗ ਅੰਗੂਰੀ ਖਾਏ ਇਹ ਕਿਉਂ ਨੀ ਟਿਕਾਣੇ ਰਹਿੰਦਾ ਜੀ ਮਾਂ ਇੰਨਾ ਚੰਚਲ ਕਿਉਂ ਹੋ ਜਾਂਦਾ ਚਿੱਤ ਕਿਉਂਕਿ ਇਹਦੇ ਅੰਦਰ ਮਿਰਗ ਆ ਜਾਂਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਦੇ ਆਉਣ ਕਰਕੇ ਕਹਿੰਦੇ ਫਿਰ ਇਹ ਸ਼ੁਭ ਗੁਣ ਆਪਣੇ ਸਾਰੇ ਗੁਆ ਵਹਿੰਦਾ ਜੀ ਅੰਦਰੋਂ ਸ਼ੁਭ ਗੁਣਾਂ ਦੀ ਜਿਹੜੀ ਖੇਤੀ ਹੈ ਉਹ ਅਵਾਰਾ ਪਸ਼ੂ ਆਣ ਕੇ ਅੰਦਰ ਉਜਾੜ ਦਿੰਦੇ ਨੇ ਇਸ ਕਰਕੇ ਇਹਦਾ ਜਿਹੜਾ ਟੇਕੇ ਰਹਿਣਾ ਔਖਾ ਹੋ ਜਾਂਦਾ ਪਰ ਹੁਣ ਮੂੰਦ ਲਈਏ ਦਰਵਾਜ਼ੇ ਕਹਿੰਦੇ ਅਸੀਂ ਇਹ ਗਿਆਨ ਇੰਦਰ ਆਪਣੇ ਜਿਹੜੇ ਸੰਜਮ ਵਿੱਚ ਕਰ ਲਏ ਉਹ ਦਰਵਾਜ਼ਾ ਮੂੰਦ ਲਈਏ ਬੰਦ ਕਰ ਦਿੱਤਾ ਜਿੱਧਰੋਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਸ਼ਬਦ ਸਪਰਸ਼ ਰੂਪ ਰਸ ਗੰਧ ਚੋਰੀ ਉਜਾੜਾ ਪਾਉਣ ਵਾਲੇ ਪਸ਼ੂ ਆਉਂਦੇ ਸਨ ਉਹ ਦਰਵਾਜ਼ੇ ਅਸੀਂ ਬੰਦ ਕਰ ਲਏ ਹੁਣ ਬੰਦ ਕਰਨ ਦਾ ਮਤਲਬ ਇਹ ਨਹੀਂ ਸਤਿ ਸੰਗਤ ਜੀ ਵੀ ਆਪਾਂ ਹੁਣ ਨੇਤਰ ਖੋਲਣੇ ਨੇ ਜੀ ਕਦੀ ਜਾਂ ਕੋਈ ਸੰਸਾਰ ਨਹੀਂ ਦੇਖਣਾ ਜਾਂ ਕੋਈ ਕੰਨਾਂ ਚ ਸਿੱਕਾ ਟਾਲ ਕੇ ਪਾ ਲੈਣਾ ਦਰਵਾਜ਼ੇ ਤੇ ਇਹੀ ਸੀ ਨਾ ਜੀ ਕੁਝ ਅੱਖਾਂ ਤੋਂ ਦੇਖਣ ਤੋਂ ਖਲਾਰਾ ਪੈਂਦਾ ਸੀ ਕੁਝ ਕੰਨਾਂ ਨਾਲ ਸੁਣਨ ਤੋਂ ਖਲਾਰਾ ਪੈ ਜਾਂਦਾ ਸੀ ਕੁਝ ਰਸਨਾ ਤੋਂ ਬੋਲਣਾ ਜਾਂ ਨਿੰਦਿਆ ਦੇ ਤੇ ਫਿੱਟੇ ਹੀ ਬੋਲ ਬੋਲੀ ਜਾਣੇ ਤਾਂ ਮਨ ਦੀ ਇਕਾਗਰਤਾ ਕਿੱਥੋਂ ਬਣ ਜਾਏਗੀ ਜੀ ਕਹਿੰਦੇ ਪਰ ਹੁਣ ਅਸੀਂ ਇਹਨਾਂ ਤੇ ਕਾਬੂ ਪਾ ਲਿਆ ਅਸੀਂ ਹੁਣ ਇਹਨਾਂ ਨੂੰ ਦਰਵਾਜ਼ਿਆਂ ਨੂੰ ਬੰਦ ਕਰ ਲਿਆ ਇਸੇ ਲਈ ਕਿਉਂਕਿ ਇਹਨਾਂ ਦੇ ਸਤਿ ਸੰਗਤ ਜੀ ਰੋਜ਼ ਜੋ ਆਪਾਂ ਦੇਖਦੇ ਹਾਂ ਜੋ ਬੋਲਦੇ ਹਾਂ ਜੋ ਸੁਣਦੇ ਹਾਂ ਇਹ ਤੋਂ ਅਸਲ ਵਿੱਚ ਮਨ ਖੁਰਾਕ ਲੈਂਦਾ ਇਹ ਸੱਚ ਹੈ ਮਨ ਦੀ ਖੁਰਾਕ ਇੱਥੋਂ ਹੀ ਪ੍ਰਾਪਤ ਹੁੰਦੀ ਵੀ ਬੰਦਾ ਦੇਖਦਾ ਰੋਜ਼ ਕੀ ਹੈ ਸੁਣਦਾ ਕੀ ਰੋਜ਼ ਬੋਲਦਾ ਰੋਜ਼ ਕੀ ਹੈ ਬਸ ਇੱਥੋਂ ਮਨ ਨੂੰ ਖੁਰਾਕ ਮਿਲਦੀ ਜੀ ਤੇ ਜੇ ਸਾਰਾ ਕੁਝ ਆਪਾਂ ਉਹੀ ਦੇਖੀ ਜਾਣਾ ਤੇ ਫਿਰ ਮਨ ਦੀ ਇਕਾਗਰਤਾ ਕਿੱਥੋਂ ਪ੍ਰਾਪਤ ਹੋਵੇਗੀ ਇਸੇ ਲਈ ਗੁਰੂ ਸਾਹਿਬ ਜੀ ਨੇ ਆਖਿਆ ਨਾ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ ਹਰ ਬਿਨ ਔਰ ਨਾ ਦੇਖੋ ਕੋਈ ਤੀਸਰੇ ਪਾਸ਼ਾ ਕਹਿੰਦੇ ਇਹ ਆਪਣੇ ਨੇਤਰਾਂ ਨੂੰ ਆਖੋ ਕਦੇ ਤੁਸੀਂ ਵੀ ਤੇਰੇ ਚ ਜੋਤ ਦੇਖਣ ਦੀ ਅਕਾਲ ਪੁਰਖ ਵਾਹਿਗੁਰੂ ਨੇ ਰੱਖੀ ਹੈ ਤੇ ਇਸ ਕਰਕੇ ਸਾਰੇ ਪਾਸਿਓਂ ਤੈਨੂੰ ਪਰਮਾਤਮਾ ਦੀ ਜੋਤ ਦਾ ਝਲਕਾਰਾ ਪੈਣਾ ਚਾਹੀਦਾ। ਸਾਰੇ ਪਾਸਿਓਂ ਅਕਾਲ ਪੁਰਖ ਵਾਹਿਗੁਰੂ ਨੂੰ ਤੱਕਿਆ ਕਰ, ਇਹ ਜੋਤ ਨੇਤਰਾਂ ਚ ਉਹਦੀ ਦਿੱਤੀ ਹੈ। ਇਸੇ ਤਰ੍ਹਾਂ ਫਿਰ ਦੂਸਰੇ ਗਿਆਨ ਇੰਦਰ ਲਈ ਸਰਵਣੋ ਮੇਰਿਓ ਸਾਚਾ ਸੁਣਨੇ ਨੂੰ ਪਠਾਏ, ਸਾਚਾ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਕਹਿੰਦੇ ਕੰਨਾਂ ਨੂੰ ਵੀ ਕਦੀ ਕਹਿਣਾ ਚਾਹੀਦਾ ਵੀ ਇਹ ਜਿਹੜੇ ਮੇਰੇ ਕੰਨ ਹੈ ਜਿਹੜੇ ਸਰਵਣੇ ਪਰਮਾਤਮਾ ਨੇ ਸੱਚ ਸੁਣਨ ਵਾਸਤੇ ਮੈਨੂੰ ਦਿੱਤੇ ਸੀ, ਇਹ ਸਰੀਰ ਤੇ ਸੱਚ ਸੁਣਨ ਵਾਸਤੇ ਲਾਏ ਆ ਤੇ ਸੱਚ ਪਰਮਾਤਮਾ ਦੀ ਬਾਣੀ ਹੈ। ਇਸ ਕਰਕੇ ਬਾਣੀ ਵੀ ਕਦੇ ਕੰਨਾਂ ਚ ਪੈਣ ਦੇਣੀ ਚਾਹੀਦੀ ਸੀ। ਢੋਲ ਢਮੱਕਾ ਹੀ ਥੋੜਾ ਸਾਰੀ ਉਮਰ ਸੁਣੀ ਜਾਣਾ ਹੁੰਦਾ ਜੀ। ਇਹ ਤਾਂ ਮਹਾਰਾਜ ਨੇ ਆਖਿਆ ਨਾ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਤੁੰਗਾਵਤ ਬੋਲਤ ਬੋਲ ਅਜਾਏ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਮੇਰੀ ਇੱਕ ਅਰਜੋਈ ਹੈ ਵੀ ਸਾਖਤਾਂ ਵਾਲੇ ਬੋਲ ਮੇਰੇ ਕੰਨਾਂ ਚ ਨਾ ਪੈਣ, ਕਿਉਂਕਿ ਇਹ ਬੋਲ ਅਜਾਈ ਜਾਂਦੇ ਤੇ ਇਹ ਫਿਰ ਮਨ ਦਾ ਖਲਾਰਾ ਬਣਦਾ। ਕਿ ਜੋ ਸੁਣ ਰਹੇ ਹਾਂ ਜੀ ਆਪਾਂ, ਜੋ ਦੇਖ ਰਹੇ ਹਾਂ, ਜੋ ਬੰਦਾ ਰੋਜ਼ ਬੋਲ ਰਿਹਾ, ਇਹ ਮਨ ਦੀ ਖੁਰਾਕ ਹੈ। ਤੇ ਜੇ ਪਰਮਾਤਮਾ ਦਾ ਹੀ ਆਪਾਂ ਦਰਸ਼ਨ ਕਰੀਏ ਚਾਰ ਚ ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਮਨ ਦੀ ਇਕਾਗਰਤਾ ਸੁੱਤੇ ਸਿੱਧ ਹੈ, ਬਣਨੀ ਬਣਨੀ। ਜੇ ਕੰਨਾਂ ਨੂੰ ਬਾਣੀ ਸੁਣਨ ਦੀ ਕਥਾ ਕੀਰਤਨ ਸੁਣਨ ਦੀ ਆਦਤ ਹੈ ਤੇ ਮਨ ਦੀ ਇਕਾਗਰਤਾ ਬਣੇ ਹੀ ਬਣੇ। ਪਰ ਜੇ ਆਪਾਂ ਅੱਖੀਂ ਦੇਖਣ ਰੱਜੀ ਆਪਾਂ ਰੰਗ ਤਮਾਸ਼ੇ ਗੁਰੂ ਸਾਹਿਬ ਦੇ ਬਚਨ, ਵੀ ਰੰਗ ਤਮਾਸ਼ਾ ਹੀ ਦੇਖੀ ਜਾਣੇ ਸਾਰੀ ਉਮਰ, ਤੇ ਫਿਰ ਮਨ ਦੀ ਇਕਾਗਰਤਾ ਕਦੇ ਨਹੀਂ ਬਣੇਗੀ। ਕਿਉਂਕਿ ਮਨ ਦਾ ਟਕਾ ਇਹੀ ਇਹ ਹੈ। ਹੁਣ ਦੱਸ ਦਿੱਤਾ ਕਬੀਰ ਸਾਹਿਬ ਨੇ, ਕਹਿੰਦੇ ਗੁਰਦ ਖਲਾਈ ਮੋਰੀ ਜਿੱਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜੇ। ਕਹਿੰਦੇ ਹੁਣ ਮੈਂ ਰਸਤੇ ਬੰਦ ਕਰ ਦਿੱਤੇ ਆ, ਜਿੱਧਰੋਂ ਇਹ ਚੋਰੀ ਆਣ ਕੇ ਮਿਰਗ ਮੇਰੇ ਸ਼ੁਭ ਗੁਣਾਂ ਨੂੰ ਖਤਮ ਕਰ ਦਿੰਦੇ ਸਨ, ਹੁਣ ਇਹ ਅੰਦਰ ਨਹੀਂ ਆ ਸਕਦੇ। ਤੇ ਮੈਂ ਬੇਨਤੀ ਕੀਤੀ ਵੀ ਇਹਦਾ ਮਤਲਬ ਇਹ ਨਹੀਂ ਹੁਣ ਕਬੀਰ ਸਾਹਿਬ ਦੇਖਦੇ ਨਾ ਹੋਣਗੇ, ਕੋਈ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਸਦਾ ਵਾਸਤੇ, ਜਾਂ ਸਦਾ ਲਈ ਹੁਣ ਉਹਨਾਂ ਨੇ ਕੰਨਾਂ 'ਚ ਕੁਝ ਦੇ ਲਿਆ, ਨਹੀਂ ਸੁਣਦੇ ਵੀ ਹੈ ਦੇਖਦੇ ਵੀ ਹੈ, ਪਰ ਸਮਝ ਆ ਗਈ ਹੁਣ ਮੈਂ ਕੀ ਦੇਖਣਾ, ਸੁਣਨਾ ਕੀ, ਬੋਲਣਾ ਕੀ। ਛੇਵੇਂ ਪਾਤਸ਼ਾਹ ਜੀ ਦਾ ਜਿਹੜਾ ਜੰਗ ਹੋਇਆ ਨਾ ਜੀ, ਤੀਸਰਾ ਜੰਗ ਗੁਰੂ ਸਰ ਮਹਾਰਾਜ, ਉੱਥੇ ਮਹਾਰਾਜ ਸਾਹਿਬ ਜੀ ਵੱਲੋਂ ਰਾਏ ਜੋਧ ਲੜਿਆ, ਜਿੱਥੇ ਗੁਰੂ ਸਾਹਿਬ ਜੀ ਦੇ ਸੂਰਮੇ ਲੜੇ ਉੱਥੇ ਰਾਏ ਜੋਧ ਵੀ ਲੜਿਆ ਜੀ। ਲਲਾ ਬੇਗ ਨਾਲ ਉਹ ਯੁੱਧ ਹੋਇਆ, ਸਾਧ ਸੰਗਤ ਜੀ, ਲਲਾ ਬੇਗ ਉਸ ਜੰਗ ਚ ਮਾਰਿਆ ਗਿਆ, ਕਮਰ ਬੇਗ ਮਾਰਿਆ। ਉਹ ਪੰਜ ਸੂਰਮੇ ਚੁਣੇ ਜਿਹੜੇ ਕਹਿੰਦੇ ਸੀ ਛੇਵੇਂ ਪਾਤਸ਼ਾਹ ਜੀ ਨੂੰ ਗੁੱਟ ਤੋਂ ਫੜ ਕੇ ਲਾਹੌਰ ਲਿਆਵਾਂਗੇ, ਮਾਰੇ ਗਏ ਜੀ ਉਸ ਜੰਗ ਵਿੱਚ, ਖਤਮ ਹੋ ਗਏ ਉਹ। ਜਦੋਂ ਜੰਗ ਜਿੱਤੀ ਗਈ ਤੇ ਛੇਵੇਂ ਪਾਤਸ਼ਾਹ ਜੀ ਨੇ ਫਿਰ ਇਨਾਮ ਦਿੱਤੇ, ਸ਼ਾਬਾਸ਼ ਦਿੱਤੀ ਆਪਣੇ ਸੂਰਮਿਆਂ ਨੂੰ। ਤੇ ਜਦੋਂ ਰਾਏ ਜੋਧ ਸਾਹਮਣੇ ਆਇਆ, ਮਹਾਰਾਜ ਮੀਰੀ ਪੀਰੀ ਦੇ ਮਾਲਕੀ ਕਹਿਣ ਲੱਗੇ, ਰਾਏ ਜੋਧ ਸਾਡੇ ਸੂਰਮਿਆਂ ਨੇ ਤੇਰੀ ਬੜੀ ਸਿਫਤ ਕੀਤੀ ਹੈ, ਭਾਈ ਬਿਧੀ ਚੰਦ ਨੇ ਆਪ ਤੈਨੂੰ ਸਲਾਹਿਆ। ਉਹ ਕਹਿੰਦਾ ਵੀ ਇੰਨਾ ਘੋੜ ਸਵਾਰ ਹੈ ਨਾ, ਇਹ ਘੋੜ ਚੜਿਆ ਸਵਾਰ ਹੈ ਰਾਏ ਜੋਧ, ਇਹਦਾ ਕੋਈ ਵਾਰ ਮਹਾਰਾਜ ਲੜਾਈ ਦੇ ਮੈਦਾਨ ਚ ਖਾਲੀ ਨਹੀਂ ਗਿਆ, ਇਹਨੇ ਬੜੇ ਚੁਣ ਚੁਣ ਕੇ ਵੈਰੀ ਮਾਰੇ ਹੈ, ਇਹ ਤਲਵਾਰ ਦਾ ਧਨੀ ਹੈ, ਇਹ ਨੇਜਾ ਘੁਮਾਉਣਾ ਜਾਣਦਾ, ਇਹਦਾ ਛੱਡਿਆ ਚੱਕਰ ਖਾਲੀ ਨਹੀਂ ਗਿਆ, ਇਹਨੂੰ ਵਾਲ ਰੋਕਣਾ ਬੜਾ ਸੋਹਣਾ ਆਉਂਦਾ। ਇੰਨੀਆਂ ਸਿਫਤਾਂ ਕੀਤੀਆਂ ਰਾਏ ਜੋਧ ਤੇਰੀਆਂ ਸਾਡੇ ਜਰਨੈਲਾਂ ਨੇ, ਵੀ ਇਹ ਵਿੱਦਿਆ ਯੁੱਧ ਵਿੱਦਿਆ ਤੂੰ ਕਿੱਥੋਂ ਪ੍ਰਾਪਤ ਕੀਤੀ? ਕਿਉਂਕਿ ਪਹਿਲੀ ਵਾਰ ਛੇਵੇਂ ਪਾਤਸ਼ਾਹ ਜੀ ਕੋਲ ਆਇਆ ਸੀ, ਉਹ ਵੀ ਸਬੱਬ ਤਾਂ ਬਣਿਆ ਕਿ ਉਹਦੀ ਘਰਵਾਲੀ ਸ਼ਰਧਾਲੂ ਸੀ ਉਹਦੇ ਕਹਿਣ ਤੇ। ਉਹ ਮਹਾਰਾਜ ਜੀ ਨੂੰ ਆਣ ਕੇ ਨਮਸਕਾਰ ਕੀਤੀ, ਗੁਰੂ ਸਾਹਿਬ ਵੱਲੋਂ ਲੜਿਆ, ਉਹਦੀ ਆਪਣੀ ਫੌਜ ਸੀ ਜੀ ਛੋਟੀ ਜਿਹੀ ਟੁਕੜੀ। ਮਹਾਰਾਜ ਨੇ ਆਖਿਆ ਵੀ ਇਹ ਰਾਏ ਜੋਧ ਦੇ ਇਹ ਸੂਰਮਗਤੀ ਤੇਰੇ ਚ ਕਿੱਥੋਂ ਆਈ, ਵੀ ਤੇਰਾ ਕੋਈ ਵਾਰ ਖਾਲੀ ਨਹੀਂ ਗਿਆ, ਕਿੱਥੋਂ ਸਿੱਖਿਆ? ਕਹਿੰਦਾ ਮਹਾਰਾਜ ਜੀ ਸਿੱਖਿਆ ਤਾਂ ਕਿਤੋਂ ਨਹੀਂ ਜੀ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਨਹੀਂ ਰਾਏ ਜੋਧ, ਸਿੱਖੇ ਬਿਨਾਂ ਇਹ ਵਿੱਦਿਆ ਨਹੀਂ ਆਉਂਦੀ, ਕਿਤੋਂ ਤੂੰ ਜ਼ਰੂਰ ਸਿੱਖੀ ਹੋਵੇਗੀ। ਕਹਿੰਦਾ ਨਹੀਂ ਮਹਾਰਾਜ, ਜਿੱਥੋਂ ਤੱਕ ਮੈਨੂੰ ਯਾਦ ਹੈ ਮੈਂ ਇਹ ਵਿੱਦਿਆ ਕਿਤੋਂ ਨਹੀਂ ਸਿੱਖੀ ਜੀ, ਪ੍ਰਾਪਤ ਤਾਂ ਕਿਤੋਂ ਨਹੀਂ ਕੀਤੀ। ਗੁਰੂ ਸਾਹਿਬ ਕਹਿੰਦੇ ਪਰ ਇਵੇਂ ਹੋ ਨਹੀਂ ਸਕਦਾ ਵੀ ਇਹਨਾਂ ਸੂਰਮਾ ਇਹਨਾਂ ਯੋਧਾ ਤੂੰ ਸਿੱਖਿਆ ਕਿਤੇ ਉਹ ਨਹੀਂ, ਯਾਦ ਕਰਕੇ ਦੱਸ। ਫਿਰ ਕਹਿਣ ਲੱਗਾ ਮਹਾਰਾਜ ਇਹ ਤਾਂ ਸੱਚ ਹੈ ਵੀ ਸਿੱਖਿਆ ਮੈਂ ਕਿਤੇ ਉਹ ਨਹੀਂ, ਪਰ ਹੁਣ ਮੈਨੂੰ ਯਾਦ ਆਇਆ ਮੇਰੀ ਮਾਤਾ ਮੈਨੂੰ ਕਹਿੰਦੀ ਹੁੰਦੀ ਸੀ, ਮੇਰੀ ਮਾਂ ਨੇ ਬਹੁਤ ਵਾਰ ਮੈਨੂੰ ਆਖਿਆ ਸੀ ਵੀ ਤੈਨੂੰ ਸੂਰਮਾ ਪਤਾ ਮੈਂ ਕਿਵੇਂ ਬਣਾਇਆ, ਜਦੋਂ ਤੇਰਾ ਜਨਮ ਹੋਣ ਵਾਲਾ ਸੀ ਉਦੋਂ ਮੈਂ ਆਪਣੇ ਸ਼ਾਇਨ ਕੱਛ ਵਿੱਚ ਆਪਣੇ ਸੌਣ ਵਾਲੇ ਕਮਰੇ ਵਿੱਚ ਸੂਰਮਿਆਂ ਦੀਆਂ ਫੋਟੋਆਂ ਲਾਈਆਂ ਸੀ ਤੇ ਮੈਂ ਸੌਣ ਲੱਗੀ ਉਹਨਾਂ ਫੋਟੋਆਂ ਨੂੰ ਤੱਕ ਵੀ ਰਹਿੰਦੀ ਸਾਂ, ਉਹਦੇ ਅਨੁਸਾਰ ਉਹਨਾਂ ਯੋਧਿਆਂ ਦੀਆਂ ਫੋਟੋਆਂ ਦੇਖਦੀ ਸਾਂ ਤੇ ਸੂਰਮਿਆਂ ਦੀਆਂ ਫੋਟੋਆਂ ਦੇਖਦੀ ਰਹਿਣ ਕਰਕੇ ਜਦੋਂ ਤੇਰਾ ਜਨਮ ਹੋਣ ਵਾਲਾ ਸੀ ਤੂੰ ਤਾਂ ਸੂਰਮਾ ਬਣਿਆ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਬਸ ਬਰੀਕੀ ਆ ਗਈ ਹੈ ਫਿਰ ਹੱਥ ਚ ਆਹ ਗੱਲ ਹੈ। ਤੇਰੀ ਮਾਂ ਨੇ ਤੈਨੂੰ ਸੂਰਮਿਆਂ ਵਾਲੇ ਸੰਸਕਾਰ ਤੇਰੇ ਜਨਮ ਵੇਲੇ ਦੇ ਦਿੱਤੇ, ਕਿਉਂਕਿ ਮਾਂ ਜੋ ਦੇਖਦੀ ਹੈ। ਕਬੀਰ ਸਾਹਿਬ ਕਹਿੰਦੇ ਮੂੰਦ ਲਈਏ ਦਰਵਾਜੇ ਬਾਜੀ, ਕਿਉਂਕਿ ਮੈਂ ਕਬੀਰ ਸਾਹਿਬ ਕਹਿੰਦੇ ਹੁਣ ਉਹ ਦੇਖਣ ਅੱਖਾਂ ਬੰਦ ਕਰ ਲਈਆਂ, ਕੀ ਦੇਖਣਾ ਉਹ ਉਧਰ ਖੋਲ ਲਈਆਂ, ਰੰਗ ਤਮਾਸ਼ਿਆਂ ਵੱਲੋਂ ਆਪਣੇ ਇਹ ਦਰਵਾਜੇ ਮੈਂ ਬੰਦ ਕਰ ਲਏ ਤੇ ਗੁਰੂ ਦੀ ਸੋਭਾ ਵਾਲੇ ਪਾਸੇ ਇਹ ਦਰਵਾਜੇ ਖੋਲੇ ਨੇ, ਤਾਂ ਬੇਨਤੀ ਕੀਤੀ ਗੁਰਮੁਖੋ। ਮਹਾਰਾਜ ਕਹਿੰਦੇ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋਤ ਧਰੀ ਹਰ ਬਿਨਵਰ ਨਾ ਦੇਖੋ ਕੋਈ। ਭਾਈ ਤੁਸੀਂ ਪ੍ਰਮਾਤਮਾ ਦੀ ਜੋਤ ਦਾ ਝਲਕਾਰਾ ਦੇਖੋ ਚਾਰ ਚ ਫੇਰ ਹੋ, ਤੁਹਾਡੇ ਜੋਤ ਪ੍ਰਮਾਤਮਾ ਨੇ ਰੱਖੀ ਇਸੇ ਕਰਕੇ ਤਾਂ ਦੇਖਦੇ ਹੋ ਤੁਸੀਂ, ਜੇ ਦੇਖ ਰਹੇ ਤੇ ਫਿਰ ਸਾਰੇ ਪਾਸਿਓਂ ਪ੍ਰਮਾਤਮਾ ਦੀ ਜੋਤ ਦੇਖੋ, ਕਿਉਂਕਿ ਜੋ ਦੇਖਣਾ ਹੋਈ ਉਹੀ ਮਨ ਦੀ ਖੁਰਾਕ ਬਣ ਜਾਣੀ ਜੀ, ਉਹੀ ਅੰਦਰ ਸੰਸਕਾਰ ਬਣ ਜਾਣੇ। ਮਹਾਰਾਜ ਨੇ ਆਖਿਆ ਰਾਜੇ ਜੋ ਤੇਰੀ ਮਾਂ ਬਹੁਤ ਸਿਆਣੀ ਸੀ, ਉਹ ਸੂਰਮਿਆਂ ਦੀਆਂ ਤਸਵੀਰਾਂ ਤੱਕ, ਅੱਜ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਨਾ ਕਿੰਤੂ ਕਰ ਸਕਦੇ ਹਾਂ ਜੀ, ਤਸਵੀਰ ਦੇਖਣ ਨਾਲ ਕੀ ਹੁੰਦਾ, ਨਹੀਂ ਬਹੁਤ ਕੁਝ ਹੁੰਦਾ ਸਾਧ ਸੰਗਤ ਜੀ। ਫੋਟੋ ਮਨ ਤੇ ਅਸਰ ਪਾਉਂਦੀ ਹੈ, ਕਈ ਵਾਰ ਆਪਾਂ ਸੁਣਦੇ ਹਾਂ ਗੁਰਮੁਖਾਂ ਤੋਂ ਵੀ ਨਹੀਂ ਫੋਟੋਆਂ ਕਾਲਪਨਿਕ ਹੈ ਜੀ, ਆਪਾਂ ਕਿਹੜੇ ਫੋਟੋ ਦੇ ਪੁਜਾਰੀ। ਹਾਂ ਵਾਕਈ ਨਹੀਂ ਜੀ, ਪੰਥ ਕੋਈ ਫੋਟੋ ਦਾ, ਖਾਲਸਾ ਕੋਈ ਫੋਟੋ ਦਾ ਪੁਜਾਰੀ ਨਹੀਂ ਹੈ, ਫੋਟੋਆਂ ਕਾਲਪਨਿਕ ਹੀ ਹੈ। ਪਰ ਜੇ ਘਰੇ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੋਣ, ਸਾਹਿਬਜ਼ਾਦਿਆਂ ਦੀਆਂ ਲੱਗੀਆਂ ਹੋਣ, ਗੁਰੂ ਸਾਹਿਬ ਦੀ ਫੋਟੋ ਲੱਗੀ ਹੋਵੇ ਤਾਂ ਕੋਈ ਕਿਰਾਇਤ ਨਹੀਂ ਹੁੰਦੀ, ਕਿਵੇਂ ਮਨ ਤੇ ਅਸਰ ਪਾਉਂਦੀ ਜੀ। ਆਪਾਂ ਛੋਟੇ ਹੁੰਦੇ ਪੜ੍ਹਦੇ ਰਹੇ ਨਾ ਜੀ, ਹੁਣ ਵੀ ਪੜ੍ਹਾਉਂਦੇ ਹੋਣੇ ਮੈਨੂੰ ਲੱਗਦਾ, ਜਿਹੜਾ ਕਾਇਦਾ ਹੁੰਦਾ ਸੀ ਪੰਜਾਬੀ ਦਾ, ਇਹਦੇ ਤੋਂ ਜਦੋਂ ਆਪਾਂ 35 ਅੱਖਰੀ ਦ੍ਰਿੜ ਕਰਵਾਉਂਦੇ ਟੀਚਰ, ਤੇ ਉਹ ਕਹਿੰਦੇ ਊੜਾ ਊਠ, ਐੜਾ ਅੰਬ, ਈੜੀ ਇੱਟ, ਸੱਸਾ ਸਲੇਟ, ਤੇ ਨਾਲ ਫੋਟੋ ਬਣੀ ਹੁੰਦੀ, ਇੱਧਰ ਊੜਾ ਲਿਖਿਆ ਤੇ ਇੱਧਰ ਊਠ ਦੀ ਫੋਟੋ ਹੁੰਦੀ ਸੀ, ਐੜੇ ਦੇ ਨਾਲ ਅੰਬ ਦੀ ਫੋਟੋ ਹੁੰਦੀ ਸੀ, ਸੱਸੇ ਦੇ ਨਾਲ ਸਲੇਟ ਬਣੀ ਹੁੰਦੀ ਸੀ ਸਾਡੇ ਵੇਲੇ। ਹੁਣ ਸਿਖਾਉਣਾ ਤਾਂ ਬੱਚੇ ਨੂੰ ਊੜਾ ਐੜਾ, ਤੇ ਊਠ ਤੇ ਅੰਬ ਤੇ ਸਲੇਟ ਤੇ ਇੱਟ, ਇਹ ਫੋਟੋ ਦਾ ਕੀ ਮਤਲਬ ਹੈ? ਪਰ ਫੋਟੋ ਤੇ ਲਾ ਕੇ ਦੱਸਿਆ ਜਾਂਦਾ ਸੀ ਵੀ ਊੜਾ ਊਠ ਇਹਨੂੰ, ਕਿਉਂਕਿ ਇਹਦੇ ਜੇਨ ਵਿੱਚ ਅੱਖਰ ਬਿਠਾਉਣੇ, ਫੋਟੋ ਤੋਂ ਛੇਤੀ ਸਿੱਖ ਜਾਏਗਾ, ਤੇ ਜਦੋਂ ਸਿੱਖ ਗਿਆ ਫਿਰ ਫੋਟੋ ਦੀ ਜ਼ਰੂਰਤ ਕੋਈ ਨਹੀਂ, ਫਿਰ ਕੋਈ ਜ਼ਰੂਰਤ ਨਹੀਂ। ਇਸ ਲਈ ਉਹ ਕਹਿੰਦੀ ਹੈ, ਉਹ ਕਹਿੰਦੀ ਮੇਰੀ ਮਾਂ ਕਹਿੰਦੀ ਸੀ ਮੈਂ ਘੰਟਿਆਂ ਬੱਧੀ ਸੌਣ ਤੋਂ ਪਹਿਲਾਂ ਜਿੰਦਰ ਨੀਂਦ ਨਹੀਂ ਆਉਂਦੀ, ਮੈਂ ਉਹਨਾਂ ਸੂਰਮਿਆਂ ਦੀਆਂ ਫੋਟੋਆਂ ਤੱਕਦੀ ਰਹਿੰਦੀ ਸੀ, ਉੜਦਿਆਂ ਸਾਰ ਮੈਨੂੰ ਉਹਨਾਂ ਯੋਧਿਆਂ ਦੀਆਂ ਫੋਟੋਆਂ ਮੱਥੇ ਲੱਗਦੀਆਂ ਸੀ। ਮਹਾਰਾਜ ਕਹਿੰਦੇ ਠੀਕ ਹੈ, ਗੱਲ ਬਿਲਕੁਲ ਠੀਕ ਹੈ, ਤੇਰੀ ਮਾਂ ਸਿਆਣੀ, ਸੂਰਮਿਆਂ ਦੇ ਸੰਸਕਾਰ ਜਨਮ ਵੇਲੇ ਤੇਰੀ ਮਾਤਾ ਨੇ ਤੈਨੂੰ ਦਿੱਤੇ ਹੈ। ਤਾਂ ਮਹਾਰਾਜ ਕਹਿੰਦੇ ਗੁਰਮੁਖੋ ਦੇਖੋ, ਜ਼ਰੂਰ ਦੇਖਣਾ ਹੀ ਹੈ, ਪਰ ਪਰਮਾਤਮਾ ਦੇਖੋ, ਜ਼ਰੂਰ ਸੁਣੋ, ਜਿੰਨੀ ਦੇਰ ਪ੍ਰਾਲਬਧ ਹੈਗੀ ਉਮਰ ਹੈ ਕੁਝ ਨਾ ਕੁਝ ਤਾਂ ਕੰਨ ਸੁਣਨਗੇ ਨਾ ਜੀ। ਪਰ ਨਿੰਦਿਆ ਚੁਗਲੀ ਫਿੱਕੇ ਬਚਨ, ਇੱਧਰ ਉੱਧਰ ਦੀਆਂ ਗੱਲਾਂ ਸੁਣਨ ਵਾਲੇ ਮਾਰੇ ਕਹਿੰਦੇ ਸਰੋਣ ਮੇਰਿਓ ਸਾਚਾ ਸੁਣਨੇ ਨੂੰ ਪਠਾਏ, ਸਾਚਾ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਸਤ ਬਾਣੀ ਸੁਣਨੀ ਹੈ, ਕਿਉਂਕਿ ਸੁਣਨ ਕਰਕੇ ਸੰਸਕਾਰ ਬਣਨਾ। ਮਨ ਦੀ ਜਿਹੜੀ ਅਵਸਥਾ ਨਾ ਜੀ, ਉਹ ਸੁਣਨ ਕਰਕੇ ਹੈ, ਦੇਖਣ ਕਰਕੇ, ਬੋਲਣ ਕਰਕੇ, ਬਸ ਉਸੇ ਤਰ੍ਹਾਂ ਮਨ ਦਾ ਸੁਭਾਅ ਤੇ ਸਰੂਪ ਹੋ ਜਾਏਗਾ। ਇਸ ਲਈ ਕਹਿੰਦੇ ਮੈਨੂੰ ਗੁਰੂ ਸਾਹਿਬ ਨੇ ਦੱਸ ਦਿੱਤਾ, ਮੇਰੇ ਗੁਰੂ ਨੇ ਕਿਰਪਾ ਕੀਤੀ ਤੇ ਮੈਨੂੰ ਉਹ ਦਰਵਾਜ਼ਾ ਦਿਖਾ ਦਿੱਤਾ ਜਿਸ ਪਾਸਿਓਂ ਇਹ ਮਿਰਗ ਚੋਰੀ ਚੋਰੀ ਆਣ ਕੇ ਤੇ ਮੇਰੇ ਸ਼ੁਭ ਗੁਣਾਂ ਨੂੰ ਉਜਾੜਦੇ ਸਨ। ਹੁਣ ਮੈਂ ਉਹ ਦਰਵਾਜ਼ੇ ਜਿਹੜੇ ਨੇ ਬੰਦ ਕਰ ਲਏ ਹਨ, ਮੂੰਦ ਲਈਏ ਦਰਵਾਜ਼ੇ, ਹੁਣ ਉੱਧਰ ਦੇਖਣਾ ਮੈਂ ਬੰਦ ਕਰ ਛੱਡਿਆ ਹੈ।
ਬਾਜੀਏ ਨੇ ਅਨਹਦ ਬਾਜੇ,
ਤੇ ਪ੍ਰਾਪਤੀ ਇਹ ਹੋਈ ਜਦ ਮੈਂ ਸੰਜਮ ਚ ਲੈ ਆਉਂਦੇ ਆਪਣੇ ਗਿਆਨ ਇੰਦਰੇ, ਬਾਜੀ ਵਾਲੇ ਅਨਹਦ ਬਾਜੇ, ਹੁਣ ਮੇਰੇ ਅੰਦਰ ਇੱਕ ਰਾਸ ਨਾਮ ਦੀ ਰੌਂ ਚੱਲ ਪਈ ਜੀ, ਅਨਹਦ ਬਾਜੇ, ਬਿਨਾਂ ਕਿਸੇ ਚੀਜ਼ ਦੇ ਟਕਰਾਉਣ ਤੋਂ ਜਿਹੜਾ ਖੜਕਾ ਪੈਦਾ ਹੁੰਦਾ ਉਹ ਅਨਹਦ ਧੁਨੀ ਹੋ ਗਈ ਜੀ। ਕਹਿੰਦੇ ਹੁਣ ਉਹ ਨਾਮ ਦੀਮ ਇਸ ਕਾ ਬਸਰਾਮ ਜੀ ਨੂੰ ਆਖਿਆ ਨਾ, ਇਹਦੇ ਅੰਦਰ ਹੀ ਹੈ ਬਸ, ਪਰ ਅੰਦਰ ਹੈ, ਪਹਿਲਾਂ ਗੁਪਤ ਸੀ, ਹੁਣ ਮੈਨੂੰ ਉਹ ਉਹਦੀ ਧੁਨੀ ਨਾਮ ਦੀ ਅੰਦਰੋਂ ਸੁਣ ਲੱਗ ਪਈ ਹੈ।
ਕੁੰਭ ਕਮਲ ਜਲ ਭਰਿਆ,
ਕਹਿੰਦੇ ਪਹਿਲਾਂ ਮੈਂ ਹਿਰਦਾ ਕਮਲ ਜਿਹੜਾ ਸੀ, ਕੁੰਭ ਘੜਾ ਕਹਿੰਦੇ, ਇਹ ਹਿਰਦੇ ਕਮਲ ਰੂਪੀ ਘੜੇ ਨੂੰ ਵਿਸ਼ਿਆਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਮੇਰਾ ਜਿਹੜਾ ਇਹ ਹੈ ਨਾ ਜੀ, ਇਹ ਹਿਰਦਾ ਇਹ ਪਹਿਲਾਂ ਜ਼ਹਿਰ ਦੇ ਪਾਣੀ ਨਾਲ ਸੀ, ਮਾਇਆ ਦੇ ਪ੍ਰਭਾਵ ਦੇ ਪਾਣੀ ਨਾਲ ਭਰਿਆ ਹੋਇਆ ਸੀ, ਹੁਣ परमात्मा ने कृपा कीती है।
जल मिटिया उबा करिया,
कहिंदे हुण उह जल मैं डोल दिता, खाली कर दिता, ते परमेश्वर वल नूं अपने मन नूं सिद्धा कर लिया, अपने हिरदे नूं परमेश्वर वाले पासे सावधान कर दिता। उबा उह सिद्धा हुंदा जी, जल मिटिया कहिंदे उह जिहड़ा विशिआं दा पाणी सी उह डोल छड्डिया, खत्म कर दिता। कबीर साहब दा इक बड़ा प्यारा बचन है जी, देखो भाई ज्ञान की आई आंधी, सब उडानी भ्रम की टाटी रहे ना माया बांधी, दुचेते की दे थोन ग्रानी, मोह बलेंडा टूटा, पिछला शान परी धारी उपर दुरमत भांडा फूटा, आंधी पाशा जो जल बरखा तेह तेरा जन भिन्ना, कह कबीर मन भया प्रगासा उदय भान जब चीना। ये बस ये कहिंदे जिहड़ा मेरा पहला हिरदा ਇਹ ਵਿਕਾਰਾਂ ਦੇ ਪਾਣੀ ਨਾਲ ਭਰਿਆ ਪਿਆ ਸੀ। ਉਸ ਬਚਨੇ ਚ ਕਬੀਰ ਸਾਹਿਬ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਕਹਿੰਦੇ ਜਦੋਂ ਭਰਾਵੋ ਜਦੋਂ ਗਿਆਨ ਦੀ ਹਨੇਰੀ ਅੰਦਰ ਚੱਲੀ, ਸਭੇ ਉਡਾਨੀ ਭਰਮ ਕੀ ਟਾਟੀ, ਟਾਟੀ ਕਹਿੰਦੇ ਛੰਨ ਨੂੰ, ਕਹਿੰਦੇ ਜਿਹੜੀ ਭਰਮ ਦੀ ਛੱਤ ਸੀ ਨਾ, ਛੰਨ ਪਾਈ ਬੈਠਾ ਮੈਂ ਆਪਣੇ ਅੰਦਰ, ਗੁਰੂ ਨੇ ਗਿਆਨ ਦੀ ਐਸੀ ਹਨੇਰੀ ਚਲਾਈ, ਉਹ ਛੰਨ ਜਿਹੜੀ ਉੱਡ ਗਈ ਸਾਰੀ, ਭਰਮ ਚਲੇ ਗਿਆ ਸਰ। ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ, ਜਿਹੜੀ ਮਾਇਆ ਦੇ ਪ੍ਰਭਾਵ ਦੀਆਂ ਰੱਸੀਆਂ ਨਾਲ ਕੱਸ ਕੇ ਬੰਨੇ ਸੀ, ਹੁਣ ਗਿਆਨ ਦੀ ਹਨੇਰੀ ਨੇ ਚੱਕ ਕੇ ਉਹ ਮਾਰੀ, ਉਹ ਹੁਣ ਮਾਇਆ ਦਾ ਪ੍ਰਭਾਵ ਵੀ ਗਿਆ, ਭਰਮ ਵੀ ਗਿਆ। ਦੁਚਿੱਤੇ ਕੀ ਦੋ ਥੂਨ ਗਰਾਨੀ, ਕਬੀਰ ਸਾਹਿਬ ਦਾ ਬਚਨ ਕਹਿੰਦੇ ਦੁਬਧਾ ਦੀਆਂ ਦੋ ਥੂਣੀਆਂ ਸੀ, ਕਿਉਂਕਿ ਛੰਨ ਨੂੰ ਖਿਲਾਰਨ ਲਈ ਨਾ ਜੀ, ਪਹਿਲਾਂ ਆਪਾਂ ਨੂੰ ਪਤਾ ਵੀ ਦੋ ਥੂਣੀਆਂ ਗੱਡੀ ਦੀਆਂ ਸੀ ਜੀ, ਉਹਨਾਂ ਥੂਣੀਆਂ ਦੇ ਉੱਪਰ ਇੱਕ ਗੋਲਾ ਜਾਂ ਇੱਕ ਸ਼ਤੀਰ ਰੱਖੀਦਾ ਸੀ, ਉਹਦੇ ਉੱਪਰ ਫਿਰ ਛੰਨ ਪਾਈ ਦੀ ਸੀ। ਇੱਦਾਂ ਹੀ ਆਪਣੇ ਬਜ਼ੁਰਗ ਢਾਰੇ ਢੂਰੇ ਵੀ ਪਾ ਲੈਂਦੇ ਸੀ ਜੀ, ਪਹਿਲਾਂ ਪੇਂਡੂ ਬੋਲੀ। ਉਹ ਕਹਿੰਦੇ ਦੁਚਿੱਤੇ ਕੀ ਦੋ ਥੂਣ ਗਰਾਨੀ, ਦੁਬਧਾ ਦੀਆਂ ਦੋ ਥੂਣੀਆਂ ਸੀ ਮੇਰੇ ਅੰਦਰ ਭਰਮ ਦੀ ਛੱਤ ਨੂੰ ਖਿਲਾਰਨ ਲਈ, ਉਹ ਵੀ ਗਿਰ ਗਈਆਂ ਡਿੱਗ ਗਈਆਂ, ਹੁਣ ਗਿਆਨ ਦੀ ਹਨੇਰੀ ਨੇ ਸੁੱਟ ਦਿੱਤੀਆਂ। ਮੋਹ ਬਲੇਂਡਾ ਟੂਟਾ, ਬਲੇਂਡਾ ਕਹਿੰਦੇ ਸ਼ਤੀਰ ਨੂੰ, ਜਿਹੜਾ ਥੂਣੀਆਂ ਦੇ ਉੱਪਰ ਸ਼ਤੀਰ ਰੱਖਿਆ ਸੀ ਉਹ ਮੋਹ ਦਾ ਸੀ। ਕਹਿੰਦੇ ਗਿਆਨ ਨੇ ਐਸੀ ਕਿਰਪਾ ਕੀਤੀ, ਗੁਰੂ ਦੇ ਗਿਆਨ ਨੇ, ਭਰਮ ਗਿਆ, ਮਾਇਆ ਦਾ ਪ੍ਰਭਾਵ ਗਿਆ, ਦੁਬਧਾ ਗਈ, ਤੇ ਜਿਹੜਾ ਮੋਹ ਦਾ ਸ਼ਤੀਰ ਸੀ ਉਹ ਵੀ ਟੁੱਟ ਗਿਆ ਜੀ, ਮੋਹ ਵੀ ਗਿਆ। ਤ੍ਰਿਸ਼ਨਾ ਛਾਨ ਪਰੀ ਧਾਰੀ ਉੱਪਰ, ਕਹਿੰਦੇ ਤ੍ਰਿਸ਼ਨਾ ਦੀ ਛੰਨ ਦੀ ਛੱਤ ਜਿਹੜੀ ਸੀ ਉਹ ਤੜਾਮ ਕਰਕੇ ਹੁਣ ਧਰਤੀ ਤੇ ਡਿੱਗ ਪਈ ਹੈ। ਤ੍ਰਿਸ਼ਨਾ ਛਾਨ ਪਰੀ ਧਾਰੀ ਉੱਪਰ ਦੁਰਮਤ ਭਾਂਡਾ ਫੂਟਾ, ਤੇ ਛੰਨ ਦੀ ਇੱਕ ਨੁਕਰੇ ਰੱਖਿਆ ਹੁੰਦਾ ਸੀ ਜੀ ਪਾਣੀ ਦਾ ਭਰ ਕੇ ਘੜਾ ਪੀਣ ਲਈ, ਕਹਿੰਦੇ ਉਹ ਛੱਤ ਡਿੱਗਣ ਕਰਕੇ ਖੋਟੀ ਮਾਤਲ ਜਿਹੜਾ ਪਾਣੀ ਦਾ ਘੜਾ ਭਰਿਆ ਸੀ ਉਹ ਵੀ ਟੁੱਟ ਗਿਆ ਜੀ। ਹੁਣ ਜਲ ਮੇਟਿਆ ਉਬਾ ਕਰਿਆ, ਕਹਿੰਦੇ ਜਿਹੜਾ ਮੇਰਾ ਹਿਰਦਾ ਪਹਿਲਾਂ ਵਿਕਾਰਾਂ ਦੇ ਪਾਣੀ ਨਾਲ ਭਰਿਆ ਪਿਆ ਸੀ ਨਾ, ਹਿਰਦੇ ਦਾ ਘੜਾ ਇਹ ਗੁਰਮੁਖੋਂ ਮੈਂ ਮੁਦਾ ਕਰ ਦਿੱਤਾ, ਡੋਲ ਦਿੱਤਾ, ਖਤਮ ਕਰ ਦਿੱਤਾ, ਤੇ ਹੁਣ ਆਪਣੇ ਮਨ ਨੂੰ ਆਪਣੇ ਹਿਰਦੇ ਨੂੰ ਮੈਂ ਪਰਮੇਸ਼ਰ ਵਾਲੇ ਪਾਸੇ ਸਾਵਧਾਨ ਕਰ ਦਿੱਤਾ, ਸਿੱਧਾ ਕਰ ਦਿੱਤਾ ਹੈ।
ਕਹੋ ਕਬੀਰ ਜਨ ਜਾਣਿਆ,
ਹੁਣ ਕਬੀਰ ਸਾਹਿਬ ਕਿਰਪਾ ਕਰਦੇ ਕਹਿੰਦੇ ਗੁਰਮੁਖੋ ਜਿਸ ਵੇਲੇ ਇਹ ਸੇਵਕ ਨੇ ਪਰਮਾਤਮਾ ਦੇ ਨੇ ਜਾਣ ਲਿਆ, ਕਹੋ ਕਬੀਰ ਜਨ ਜਾਣਿਆ, ਕੀ ਜਾਣਿਆ ਜੀ? ਇੱਕ ਤਾਂ ਆਪਣੇ ਨਿੱਜ ਸਰੂਪ ਨੂੰ ਜਾਣ ਲਿਆ, ਮੈਂ ਕੌਣ ਆ ਇਹ ਗੱਲ ਜਾਣ ਲਈ, ਕਿਉਂਕਿ ਬਹੁਤ ਵਾਰ ਦੇਹੀ ਨੂੰ ਬੰਦਾ ਮੈਂ ਮੰਨਦਾ ਜੀ, ਬਹੁਤ ਵਾਰ ਕਿ ਕਈ ਜਨਮਾਂ ਤੱਕ ਇਹ ਸੰਸਕਾਰ ਨਹੀਂ ਟੁੱਟਦਾ ਵੀ ਇਹ ਦੇਹ ਮੇਰੀ, ਮੈਂ ਇਹੀ ਹਾਂ ਜੀ, ਆ ਸਰੀਰ ਮੇਰਾ, ਤੇ ਮੈਂ ਜੇ ਸਰੀਰ ਮੇਰਾ ਤੇ ਮੈਂ ਇਹਦੇ ਅੰਦਰ, ਅਸਲ ਚ ਵਾਕਿਆ ਹੈ ਸੱਚ ਕਿ ਮੈਂ ਇਸ ਸਰੀਰ ਦੇ ਅੰਦਰ ਨਿਵਾਸ ਕਰਦਾ, ਪਰ ਸਰੀਰ ਤੋਂ ਅੱਗੇ ਨਹੀਂ ਜਾਂਦੇ ਜੀ ਆਪਾਂ, ਦੇਹ ਨੂੰ ਮੈਂ ਮੰਨ ਲੈਂਦੇ, ਇਸੇ ਕਰਕੇ ਦੇਹ ਮਿਲਣ ਨੂੰ ਨਹੀਂ ਹੜਦੀ। ਜੇ ਥੋੜੀ ਦੇਰ ਲਈ ਦੇਹ ਨਾਲੋਂ ਥੋੜਾ ਜਿਹਾ ਪਰੇ ਹੁੰਦੇ ਨੀਂਦ ਵਿੱਚ ਤੇ ਸੁਪਨੇ ਚ ਨਵੀਂ ਦੇਹ ਤਿਆਰ ਕਰ ਲੈਂਦੇ, ਫਿਰ ਇਹ ਸਰੀਰ ਦੇਹ ਬਿਨਾਂ ਸਰਦਾ ਹੀ ਨਹੀਂ ਆਪਣਾ, ਕਿਉਂਕਿ ਸੰਸਕਾਰ ਇੰਨਾ ਪਰਿਪੱਕ ਹੋ ਗਿਆ। ਕਹਿੰਦੇ ਪਰ ਹੁਣ ਮੈਂ ਆਪਣੇ ਨਿੱਜ ਸਰੂਪ ਨੂੰ ਜਾਣ ਲਿਆ ਵੀ ਸਰੀਰ ਮੈਂ ਨਹੀਂ, ਇਹ ਸਰੀਰ ਮੈਨੂੰ ਮਿਲਿਆ ਸੀ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ, ਆਉਣ ਵੇਲੇ ਜਿਹੜਾ ਤਨ ਮੈਨੂੰ ਮਿਲਿਆ ਨਾ, ਮੈਨੂੰ ਮਿਲਿਆ ਸਰੀਰ ਆਉਣ ਵੇਲੇ, ਕਹਿੰਦੇ ਮੈਂ ਸਰੀਰ ਨਹੀਂ, ਸਰੀਰ ਮੈਨੂੰ ਮਿਲਿਆ ਸੀ ਕਿਸੇ ਪ੍ਰਾਪਤੀ ਲਈ, ਧਰਮ ਦੀ ਕਮਾਈ ਲਈ, ਹੁਣ ਮੈਨੂੰ ਪਤਾ ਲੱਗ ਗਿਆ ਮੇਰਾ ਨਿੱਜ ਸਰੂਪ ਇਹ ਦੇਹ ਨਹੀਂ, ਇਹ ਮਨਵ ਨਹੀਂ। ਜਦੋਂ ਆਪਾਂ ਸ਼ਾਮ ਦੀ ਕਥਾ ਤੁਸੀਂ ਸੁਣਦੇ ਜੇ ਨਾ ਗੁਰਮੁਖ, ਉਹ ਚ ਇੱਕ ਪ੍ਰਸੰਗ ਆਉਂਦਾ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪੂਰਬ ਦਾ ਦੌਰਾ ਨਾ ਜੀ, ਉਹ ਚਿੰਦਰ ਸੈਨ ਨਾਂ ਦਾ ਬੰਦਾ ਇੱਕ ਮਿਲਦਾ ਮਹਾਰਾਜ ਜੀ ਨੂੰ, ਕਹਿੰਦਾ ਸੱਚੇ ਪਾਤਸ਼ਾਹ ਜੀ ਬਹਿੰਦੇ ਵੀ ਜ਼ਰੂਰ ਆ, ਯਤਨ ਵੀ ਕਰਦੇ ਆ, ਜਪਦੇ ਵੀ ਹੈ, ਪਰ ਕੋਈ ਇਕਾਗਰਤਾ ਬਣ ਨਹੀਂ ਰਹੀ। ਮਹਾਰਾਜ ਕਹਿੰਦੇ ਇਕਾਗਰਤਾ ਬਣਾ ਦਿਆਂਗੇ ਇੰਦਰ ਸੈਨ, ਭੇਟਾ ਕੀ ਦੇਵੇਗਾ? ਮੇਰੇ ਖਿਆਲ ਇਤਿਹਾਸ ਹੀ ਆਇਆ ਵੀ ਪਹਿਲੀ ਵਾਰ ਹੀ ਕਿਸੇ ਤੋਂ ਮਹਾਰਾਜ ਨੇ ਭੇਟਾ ਮੰਗੀ ਹੋਵੇਗੀ। ਮਹਾਰਾਜ ਕਹਿੰਦੇ ਇੰਦਰ ਸਾਹਿਬ ਭੇਟਾ ਕੀ ਦੇਵੇਗਾ? ਕਹਿੰਦਾ ਮਹਾਰਾਜ ਜੋ ਆਪ ਜੀ ਆਖੋ। ਗੁਰੂ ਸਾਹਿਬ ਕਹਿੰਦੇ ਭਾਈ ਤਾਨ ਮਨ ਧਨ ਦੇ ਸਕਦਾ? ਕਹਿੰਦਾ ਜੀ ਦਿੱਤਾ। ਮਹਾਰਾਜ ਕਹਿੰਦੇ ਨੇ ਐ ਨੀ, ਸੰਕਲਪ ਕਰ, ਬਚਨ ਕਰ ਭਾਈ ਤਾਨ ਮਾਨ ਧਨ ਜੇ ਤੂੰ ਸਾਨੂੰ ਭੇਟਾ ਵਜੋਂ ਦੇਵੇ ਤੇ ਅੱਜ ਹੀ ਤੇਰੀ ਇਕਾਗਰਤਾ ਬਣਾ ਦਿੰਦੇ ਜਿਹੜੀ ਤੂੰ ਕਹਿੰਦਾ ਬਣਦੀ ਨੀ ਪਈ। ਕਹਿੰਦਾ ਮਹਾਰਾਜ ਜੀ ਮੈਂ ਵਚਨ ਕਰਦਾ ਜੋ ਕੁਝ ਮੇਰੇ ਕੋਲ ਹੈ ਸਭ ਆਪ ਜੀ ਦਾ, ਤਾਨ ਮਨ ਦੇ ਸਮੇਤ ਧਨ ਵੀ ਜਿੰਨਾ, ਉਥੋਂ ਦੇ ਰਾਜੇ ਦਾ ਭਾਣਜਾ ਸੀ, ਕੋਈ ਗਰੀਬ ਆਦਮੀ ਨਹੀਂ ਸੀ। ਮਹਾਰਾਜ ਕਹਿੰਦੇ ਚੱਲ ਫਿਰ ਹੁਣ ਦੱਸ, ਜਦ ਤੂੰ ਧਨ ਮੈਨੂੰ ਦੇ ਦਿੱਤਾ ਤੇਰਾ ਪਿੱਛੇ ਕੀ ਬਚਿਆ? ਕਹਿੰਦਾ ਮਹਾਰਾਜ ਧਨ ਸਾਰਾ ਬਾਗ ਆਪ ਜੀ ਦੇ ਹੋ ਗਏ, ਹੁਣ ਤਨ ਮੇਰੇ ਕੋਲ ਹੈ ਇਹ ਮੇਰਾ। ਮਹਾਰਾਜ ਕਹਿੰਦੇ ਤੂੰ ਤਨ ਵੀ ਮੈਨੂੰ ਦੇ ਦਿੱਤਾ, ਹੁਣ ਤੇਰੇ ਕੋਲ ਕੀ ਬਚਿਆ? ਕਹਿੰਦਾ ਜੀ ਫਿਰ ਤਾਂ ਮਨ ਬਚਿਆ। ਗੁਰੂ ਸਾਹਿਬ ਕਹਿੰਦੇ ਤੂੰ ਵਚਨ ਕੀਤਾ ਸੀ, ਮਨ ਵੀ ਸਾਨੂੰ ਦੇ ਦਿੱਤਾ, ਹੁਣ ਤੇਰਾ ਕੀ ਹੈ ਤੇਰੇ ਕੋਲ? ਇਹ ਕਹਿਣ ਦੀ ਦੇਰ ਸੀ ਜੀ, ਉਹਦੀ ਸਮਾਧੀ ਲੱਗ ਗਈ ਜੀ। ਉਹਨੂੰ ਪਤਾ ਲੱਗ ਗਿਆ ਵੀ ਅਸਲ ਵਿੱਚ ਮੈਂ ਤਨ ਵੀ ਨਹੀਂ ਔਰ ਮਨ ਵੀ ਨਹੀਂ, ਮੇਰਾ ਅਸਲੀ ਸਰੂਪ ਕੁਝ ਹੋਰ ਹੈ, ਮੈਂ ਆਤਮਾ ਸਰੂਪ ਹੈ, ਆਤਮਾ ਪਰਾਤਮਾ ਇੱਕੋ ਕਰੇ। ਕਬੀਰ ਸਾਹਿਬ ਕਹਿੰਦੇ ਜੋ ਜਾਣਿਆ, ਹੁਣ ਕਹਿੰਦੇ ਕਹੋ ਕਬੀਰ ਜਨ ਜਾਣਿਆ, ਹੁਣ ਇਹ ਜਾਣ ਲਿਆ ਮੈਂ ਮੇਰਾ ਨਿੱਜ ਸਰੂਪ ਕੀ ਹੈ। ਤੇ ਦੂਸਰਾ ਅਰਥ ਕਹੋ ਕਬੀਰ ਜਨ ਜਾਣਿਆ, ਹੁਣ ਕਹਿੰਦੇ ਮੈਂ ਜਾਣ ਲਿਆ ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ, ਉਹਦੇ ਬਾਰੇ ਮੈਨੂੰ ਕੋਈ ਜਾਣ ਪਛਾਣ ਹੋ ਗਈ ਹੈ, ਹੁਣ ਮੇਰੀ ਸਮਝ ਵਿੱਚ ਕੁਝ ਆ ਗਿਆ ਹੈ।
ਜੋ ਜਾਣਿਆ ਤਉ ਮਨ ਮੰਨਿਆ।
ਸਮਾਪਤੀ ਕਰਦੇ ਨੇ ਮੁੱਖ ਵਾਕ ਦੀ, ਜਦੋਂ ਜਾਣ ਲਿਆ ਜੀ ਤੈਨੂੰ, ਹੁਣ ਮੇਰਾ ਉਹਦੇ ਨਾਲ ਮਨ ਮੰਨ ਗਿਆ ਪਰਮੇਸ਼ਰ ਨੇ, ਕੋਈ ਮਨ ਇਕਾਗਰ ਹੋ ਗਿਆ ਨਾ ਜੀ, ਕੋਈ ਉਹਦੇ ਬਾਰੇ ਜਾਣ ਲਿਆ, ਕੋਈ ਆਪਣੇ ਨਿੱਜ ਸਰੂਪ ਦੀ ਸੋਝੀ ਆ ਗਈ, ਇਸ ਕਰਕੇ ਹੁਣ ਮੇਰਾ ਮਨ ਮੰਨ ਗਿਆ। ਜਦੋਂ ਮਨ ਮੰਨਿਆ ਤੇ ਜਾਣਿਆ ਕੀ? ਪਰਮੇਸ਼ਰ ਬਾਰੇ ਜੇ ਕੁਝ ਜਾਣ ਲਿਆ, ਕੋਈ ਸੋਝੀ ਹੋਈ ਤਾਂ ਕੀ ਜਾਣਿਆ ਜੀ? ਇਹ ਜਾਣ ਲਿਆ ਵੀ ਉਹ ਸਰਬ ਕਲਾ ਸਮਰੱਥ ਹੈ, ਇਹ ਜਾਣ ਲਿਆ ਵੀ ਸਭ ਸ਼ਕਤੀਆਂ ਉਹਦੇ ਅਧੀਨ ਨੇ, ਇਹ ਜਾਣ ਲਿਆ ਵੀ ਉਹਦੀ ਮਰਜ਼ੀ ਬਿਨਾਂ ਪੱਤਾ ਨਹੀਂ ਹਿਲਦਾ, ਇਹ ਜਾਣ ਲਿਆ ਵੀ ਮੈਨੂੰ ਤੇ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਉਹੀ ਹੈ, ਇਹ ਜਾਣ ਲਿਆ ਵੀ ਅਸਲ ਵਿੱਚ ਉਹਦੇ ਵਿੱਚ ਅਭੇਦ ਹੋਣਾ ਹੀ ਮੇਰੇ ਜੀਵਨ ਦਾ ਮਨੋਰਥ ਸੀ, ਤੇ ਜਦ ਮੈਂ ਉਸ ਵਿੱਚ ਅਭੇਦ ਹੋ ਜਾਵਾਂਗਾ ਫਿਰ ਮੇਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕਿਆ ਪਛਾਣੀ, ਕਹਿੰਦੇ ਇਹ ਗੱਲ ਜਾਣ ਲਈ ਹੈ। ਜਦ ਇਹ ਜਾਣ ਲਈ ਤੇ ਫਿਰ ਸਾਡਾ ਮਨ ਮੰਨ ਗਿਆ ਜੀ ਪਰਮੇਸ਼ੁਰ ਨਾਲ, ਤੇ ਮਨ ਦਾ ਮੰਨਣਾ ਹੀ ਸਭ ਤੋਂ ਵੱਡੀ ਗੱਲ ਹੈ ਜੀ, ਮਨ ਹੀ ਨਹੀਂ ਨਾ ਮੰਨਦਾ, ਗੁਰੂ ਸਾਹਿਬ ਜੀ ਦੇ ਬਚਨ ਨਾਲ ਮਨ ਨਹੀਂ ਮੰਨਦਾ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਧਿਆਵੇ, ਭਲਕੇ ਦਾ ਮਤਲਬ ਸਵੇਰਾ ਸਵੇਰਾ, ਸਵੇਰੇ ਉੱਠੇ ਤੇ ਨਾਮ ਜਪੇ, ਜੇ ਸਿੱਖ ਖਵਾਉਂਦਾ ਪਰ ਮਨ ਨਹੀਂ ਮੰਨਦਾ ਜੀ, ਨਾ ਤਾਂ ਨਾਮ ਜਪਣ ਲਈ ਮਨ ਮੰਨਦਾ, ਨਾ ਸਵੇਰੇ ਉੱਠਣ ਲਈ ਮਨ ਮੰਨਦਾ, ਯਤਨ ਵੀ ਕਰੀਏ ਤਾਂ ਵੀ ਸਵੇਰੇ ਨਹੀਂ ਗੱਲ ਬਣਦੀ। ਬਹੁਤ ਸਾਰੀਆਂ ਚੀਜ਼ਾਂ ਪਰ ਬਹੁਤ ਲੋਕਾਂ ਦਾ ਤਾਂ ਮਨ ਇਹ ਹੀ ਨਹੀਂ ਮੰਨਦਾ ਵੀ ਪਰਮਾਤਮਾ ਵੀ ਹੈ, ਪਰਮਾਤਮਾ ਦੀ ਹੋਂਦ ਨੂੰ ਹੀ ਮੰਨਣ ਲਈ ਮਨ ਤਿਆਰ ਨਹੀਂ ਮੰਨਦਾ ਜੀ, ਨਹੀਂ ਮੰਨਦਾ ਵੀ ਮੈਂ ਅੰਮ੍ਰਿਤ ਛਕ ਲਵਾਂ ਤਾਂ ਚਲੋ ਹੁਣ ਜੀਵਨ ਜਿਹੜਾ ਜੋ ਪਿੱਛੇ ਹੋ ਗਿਆ ਨਾ, ਚੱਕ ਛੋਡੀ ਸਸਾ ਨਹੀਂ ਕੋਏ, ਤੇ ਚਲੋ ਹੁਣ ਗੁਰੂ ਵਾਲੇ ਬਣ ਕੇ ਆਪਾਂ ਜਨਮ ਸਫਲਾ ਕਰ ਲਈਏ, ਪਰ ਮਨ ਨਹੀਂ ਮੰਨਦਾ। ਕਬੀਰ ਸਾਹਿਬ ਕਹਿੰਦੇ ਨਹੀਂ ਗੁਰਮੁਖ ਹੁਣ ਮੰਨ ਗਿਆ ਜੀ, ਕਿਉਂਕਿ ਮੈਂ ਜਾਣ ਗਿਆ, ਮੈਨੂੰ ਪਤਾ ਲੱਗ ਗਿਆ, ਇਸ ਲਈ ਹੁਣ ਸਾਡਾ ਮਨ ਮਾਰਾ ਨਾਲ ਪਰਮੇਸ਼ੁਰ ਨਾਲ ਮੰਨ ਗਿਆ। ਜਦੋਂ ਮਨ ਮੰਨ ਜਾਂਦਾ ਨਾ ਜੀ, ਮੰਨ ਲਓ ਅੱਜ ਕਿਸੇ ਸਿੱਖ ਦਾ ਗੁਰੂ ਦੇ ਬਚਨ ਨਾਲ ਮਨ ਮੰਨ ਜਾਂਦਾ ਤੇ ਗੁਰੂ ਸਾਹਿਬ ਦੀ ਹਰ ਚੀਜ਼ ਹਰ ਬਚਨ ਪਿਆਰਾ ਲੱਗੇਗਾ ਆਪਾਂ, ਫਿਰ ਨਹੀਂ ਸਿੱਖ ਪੁੱਛਦਾ ਕਿਉਂ ਛਕਣਾ ਜੀ, ਕਿਉਂ ਛਕਣਾ ਜੀ, ਤੇ ਉਦੋਂ ਦੀਆਂ ਗੱਲਾਂ ਸੀ, ਅੱਜ ਕੀ ਜ਼ਰੂਰਤ ਹੈ ਜੀ, ਕੀ ਫਰਕ ਪੈ ਜਾਏਗਾ ਜੀ, ਨਹੀਂ ਫਿਰ ਸਿੱਖ ਇਹ ਨਹੀਂ ਕਰਦੇ, ਗੱਲ ਇੱਥੇ ਮੁੱਕ ਜਾਂਦੀ ਵੀ ਗੁਰੂ ਸਾਹਿਬ ਨੇ ਆਖਿਆ, ਬਸ ਮਹਾਰਾਜ ਨੇ ਬਚਨ ਨਾਲ ਮਨ ਮੰਨ ਗਿਆ, ਛਕ ਲੈਂਦੇ ਹਾਂ ਜੀ, ਕਰਾਂਗੇ ਨਿਤਨੇਮ। ਉਸ ਵੇਲੇ ਕਬੀਰ ਸਾਹਿਬ ਕਹਿੰਦੇ ਗੁਰਮੁਖੋ ਜਦੋਂ ਮਨ ਮੰਨ ਗਿਆ, ਜਦੋਂ ਅਸੀਂ ਜਾਣ ਲਿਆ ਤੇ ਫਿਰ ਸਾਡਾ ਮਨ ਪਰਮੇਸ਼ੁਰ ਨਾਲ ਮੰਨ ਗਿਆ। ਇਹ ਅੱਜ ਦਾ ਸ੍ਰੀ ਮੁੱਖ ਵਾਕ ਸੀ ਸਤ ਸੰਗਤ ਜੀ। ਤੇ ਹੁਣ ਲੜੀਵਾਰ ਜੋ ਸ਼ਬਦ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇੱਥੇ ਚੱਲਦੀ ਪਈ ਲੜੀਵਾਰ ਗੁਰਬਾਣੀ ਦੀ ਕਥਾ, ਆਓ ਕੁਝ ਕੁ ਸਤਿਗੁਰੂ ਜੀ ਦੇ ਪਵਿੱਤਰ ਬਚਨਾਂ ਦੀ ਵਿਚਾਰ ਉਸ ਵਿੱਚੋਂ ਕਰਕੇ ਹੋਰ ਲਾਹਾ ਪ੍ਰਾਪਤ ਕਰੀਏ ਜੀ।
ਮਾਰੂ ਮਹੱਲਾ ਪੰਜਵਾਂ।
ਮਾਰੂ ਰਾਗ ਹੈ ਜੀ, ਸਤਿਗੁਰੂ ਗੋਬਿੰਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਪਰਮੇਸ਼ੁਰ ਸਰੂਪ ਨੇ, ਜਾਂ ਉਹ ਕਹੀਏ ਵੀ ਪਰਮੇਸ਼ੁਰ ਨੇ ਜਿਹੜੇ 10 ਰੂਪ ਧਾਰਨ ਕੀਤੇ ਉਹ 5ਵਾਂ ਸਰੂਪ, ਧੰਨ ਗਗਨ ਨਾ ਅਖੰਡ ਮਹਿ ਜੋ ਸਰੂਪੀ ਰਹੇ ਭਾਰ, ਭਾਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਪਰਮੇਸ਼ੁਰ ਦਾ ਸਰੂਪ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੂ ਰਾਗ ਵਿੱਚ ਕਿਰਪਾ ਕਰਦੇ ਹਨ,
ਸਿਮਰਹੋ ਏਕ ਨਿਰੰਜਨ ਸੋ।
ਸੰਬੋਧਨ ਹੈ ਜੀ ਆਪਾਂ ਸਾਰਿਆਂ ਨੂੰ, ਸਿਮਰਹੋ ਏਕ ਨਿਰੰਜਨ ਸੋ, ਸਿਮਰੋ ਭਾਈ ਇੱਕ अकाल पुरख वाहिगुरु नूं। निरंजन मतलब जिहड़ा माया दी कालख तों उपर है, उसका सिमरन करो। एक विशेषण है जी, सिमरो एक निरंजन। कोई ना कोई सिमरदा रहिंदा कि कोई किसे नूं कोई किसे नूं। कईआं दे बहुत सारे सिमरन दे साथ संगत जी थां हुंदे सरूप हुंदे, पर महाराज पंजवें पातशाह कहिंदे सिमरना एक नूं है, ते उस एक नूं जिहड़ा निरंजन है जिहड़ा अकाल पुरख वाहिगुरु है, इसे नूं महाराज ने आखिया जाप मन गोबिंद एक है अवर नहीं को लेख है। संत लाग मने शाड दुबदा की कुरिया। जाप मन गोबिंद एक है, मना एक गोबिंद नूं जपिया कर। अवर नहीं को लेख है, बाकी कुछ भी तेरा लेख ही नहीं पैना। एक परमात्मा नूं जिन्ना जिन्नी वार आप कह देंगे ना जिंदगी च सतनाम वाहिगुरु ये लेखे च, मारे कहिंदे तो बिना कुछ भी नहीं लेखे च। जाप मन गोबिंद एक है, अवर नहीं को लेख है। संत लाग मने शाड़ दुबदा की कुरिया, कहिंदे ए दुबदा मन दी छड़ के मना एक अकाल पुरख वाहिगुरु नूं सिमरिया कर। पंजवें पातशाह भजन जी, एको सिमर एको सलाहे, एको जाप एको सलाहे, एक सिमर एको मनाहे। सो कहिंदे एक नूं जपना, एक दी ही इच्छा रख तो कोई दूसरा मैनू चेते ना आवे। इसलिए भाई गुरमुखो एक अकाल पुरख वाहिगुरु नूं चेते करिया करो, सिमरन करो सदा।
जात बिरथा जात ना को,
बिरथा हुंदा जी खाली। कहिंदे जी एक परमेश्वर नूं जपोगे उहदे तों कदी कोई खाली नहीं मुड़िया जी, इह परमात्मा दा बिरद। जे कोई भावना नाल आवे जी गुरुदार तों कोई खाली जा नहीं सकदा। सतगुरु रामदास महाराज सच्चे पातशाह जी दे दर तों रोज कोई ना कोई कौतक वापरदा जी, झोलियां भरदे महाराज सच्चे पातशाह सब दियां। और ये एक ऐसा दर है भावना नूं बूर पैना हुंदा जी, जिस तरह की किसी की भावना जैसो जस भाव तैसी कामना पुजावई, जिस तरह की किसी की इच्छा उस तरह की मनोकामना पूरी हुंदी जी। जे किसी की इच्छा ना भी गुरु रामदास सच्चे पातशाह परमेश्वर स्वरूप है, धन धन रामदास गुरजन सिर इतने सुहारिया, पूरी होई करामात आप सिरजन हर धारिया। जो आप है परमेश्वर गुरु रामदास साहब जी के रूप च, ऐसी भावना को लैके आवे तो खाली नहीं जा सकता जी, क्योंकि जो बिरद परमेश्वर का ही गुरु साहब का। महाराज पंजवें पातशाह कहिंदे अकाल पुरख वाहिगुरु नूं जपो, उस तों कदी गुरमुखो कोई खाली नहीं गया।
नाथ दरब मह जिन प्रत पारिया,
हुण प्रमाण दे के साडा भरोसा प्रपा कराउंदे गुरु अर्जन देव साहब। मात गर्भ मह जिन प्रत पारिया, कहिंदे माता दे गर्भ जिन्हें तेरी पालना कीती, उथे तो मां की सियाणप करके तो नहीं तू पलिया, किसी वैज्ञानिक की सियाणप करके नहीं तू पलिया। उस अकाल पुरख वाहिगुरु नूं चेते करना, खाली उत्तों कोई जांदा नहीं जिसने माता दे गर्भ अंदर पालना कीती है। माता के उदर में प्रतपाल करे सो क्यों मनो वसारिये, तीसरे पातशाही दे बचन कहिंदे जिहड़े तेरे मां दे गर्भ अंदर भी पालना करता उस अकाल पुरख वाहिगुरु नूं तूं भुला ना छड्डी, विसरना नहीं चाहिए। भगत धन्ना जी का आसा राग का बड़ा प्यारा बचन जी, वो कहिंदे ने जैसे उधर उदक जन्म जठर में, जिवें मां दे पेट विच अकाल पुरख वाहिगुरु ने इस शरीर की रचना की। कौन सी उथे जी, किसी की चलाकी सी? सो उस अकाल पुरख वाहिगुरु ने जिन्हें शरीर की रचना की तो फिर पालिया भी है तो रखिया भी की है जी। माता की उधर में पाल करे सो के मनो वसारिये, मनो के वसारिये वरदाता, जे अग्नि में आहार पहुंचावे जिहड़ा उस जठर अग्नि विच भी सत संग जी सानू खाण नूं दिंदा रहा, उस परमात्मा नूं तू चेते करना। ये इन्ना समर्थ है वो, इसलिए उसने तुसे जपो जी।
जियो पिंड दे साज सवारिया,
जिसने ये पिंड शरीर दे के ते विच जिंद पा के तेरा वड्डा कार जिहड़ा धर्म दी कमाई वाला सवार दिता, इसे नूं कहा ना जी भगत ना रे चित चेत सकीन दयाल दमोदर बिब है ना जानस कोई, जे धावे ब्रह्मांड खंड को करता करे सो होई, जनवी के रे उधर उदक में पिंड किया दस द्वारा, दे आहार अग्न में रख ऐसा खसम हमारा। भगत ना जी को कुमी जाल वाहे तंत सवाहर पंख कीर्तन नाही, पूर्ण परमानंद मनोहर समझ देख मन माही। कहने समझ तो सही तू, ਜਿਹੜਾ ਕਛੂਕੁਮੀ ਪਾਣੀ ਚ ਰਹਿਣ ਵਾਲੀ ਤੇ ਬੱਚੇ ਉਹਦੇ ਬਾਹਰ ਨੇ ਉਹਨਾਂ ਦੀ ਪਾਲਣਾ ਕਰ ਦਿੰਦਾ ਹੈ, ਨਾ ਉਹ ਉਹਨਾਂ ਨੂੰ ਖੰਭ ਹੈ, ਨਾ ਕਛੂਕੁਮੀ ਨੂੰ ਉਹ ਦੁੱਧ ਚੰਗਾ ਸਕਦੀ ਹੈ। ਜਿਹੜਾ ਪਾਖਣ ਕੀਟ ਗੁਪਤ ਹੋਏ ਰਾਹ ਤਾਂ ਤਾਜੋ ਮਾਰਗ ਨਾ ਹੀ, ਗੁਪਤ ਕੀੜਿਆਂ ਨੂੰ ਪੱਥਰ ਵਿੱਚ ਜਿਹੜਾ ਭੋਜਨ ਦੇ ਰਿਹਾ ਉਹਨਾਂ ਦੀ ਪਾਲਣਾ ਕਰ ਰਿਹਾ। ਜਿਹਨੇ ਮਾਂ ਦੇ ਪੇਟ ਅੰਦਰ ਤੇਰਾ ਸਰੀਰ ਸਾਜ ਦਿੱਤਾ ਤੇ ਉਹਦੇ ਵਿੱਚ ਜਿੰਦ ਪਾ ਦਿੱਤੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ।
ਸੋਈ ਬਿਧਾਤਾ ਖਿਨ ਖਿਨ ਜਪੀਐ,
ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਰ ਖਿਨ ਜਪਣਾ। ਵਿਧਾਤਾ ਹੁੰਦਾ ਜੀ ਫਲਵਰਦਾਤਾ ਕਹਿੰਦੇ ਵਿਦਵਾਨ ਅਰਥ ਕਰਨ ਲੱਗੇ, ਜਿਹੜਾ ਕਰਮਾਂ ਅਨੁਸਾਰ ਸਾਡਾ ਸਾਧ ਸੰਗਤ ਜੀ ਸਾਨੂੰ ਫਲ ਭੁਗਤਾਉਂਦਾ, ਜਿਸ ਤਰ੍ਹਾਂ ਦੇ ਕਿਸੇ ਦੇ ਕਰਮ ਹੈ ਉਹਨੂੰ ਕਹਿੰਦੇ ਵਿਧਾਤਾ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਜੀਵ ਦੇ ਕਰਮਾਂ ਅਨੁਸਾਰ ਉਹਨੂੰ ਫਲ ਦੇਣ ਵਾਲਾ ਹੈ, ਉਹਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ।
ਜਿਸ ਸਿਮਰਤ ਆਵੋ ਗੁਣ ਸਭ ਢਕੀਐ,
ਜਿਸ ਦਾ ਸਿਮਰਨ ਕਰਨ ਕਰਕੇ ਸਾਰੇ ਔਗਣ ਢਕੇ ਜਾਂਦੇ ਜੀ। ਕਈ ਜਨਮਾਂ ਦੇ ਜਿਹੜੇ ਦੋਸ਼ ਨੇ, ਦੋਖ ਨੇ, ਔਗਣ ਨੇ, ਉਹਨਾਂ ਤੇ ਵਾਹਿਗੁਰੂ ਦਾ ਸਿਮਰਨ ਪਰਦਾ ਪਾ ਦਿੰਦਾ, ਉਹ ਔਗਣ ਢਕੇ ਜਾਂਦੇ, ਖਤਮ ਹੋ ਜਾਂਦੇ ਹਨ।
ਚਰਨ ਕਮਲ ਉਰ ਅੰਤਰ ਧਾਰੋ,
ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਮਲ ਸਰੀਖੇ ਚਰਨਾਂ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰੋ, ਉਹਨਾਂ ਨੂੰ ਹਿਰਦੇ ਅੰਦਰ ਟਿਕਾਉਣ ਦਾ ਯਤਨ ਕਰੋ।
ਦੁਖਿਆ ਬਨ ਤੇ ਜੀਓ ਉਧਾਰੋ,
ਇਸ ਵਿਸ਼ਿਆਂ ਦੇ ਪਾਣੀ ਤੋਂ ਆਪਣੀ ਜਿੰਦ ਨੂੰ ਤੁਸੀਂ ਬਚਾ ਲਓਗੇ। ਦੁਖਿਆ ਬਨ ਤੇ ਬਨ ਜੰਗਲ ਨੂੰ ਵੀ ਕਹਿੰਦੇ ਜੀ, ਬਨ ਪਾਣੀ ਨੂੰ ਆਖਿਆ ਜਾਂਦਾ। ਇਹ ਜਿਹੜਾ ਮਾਇਆ ਦੇ ਪ੍ਰਭਾਵ ਦਾ ਜਾਲ ਹੈ ਜਾਂ ਇਹ ਵਿਸ਼ਿਆਂ ਦਾ ਜਿਹੜਾ ਪਾਣੀ ਹੈ, ਵਿਖਿਆ ਬਣਤੇ ਜੀਓ ਉਧਾਰੋ। ਜੇ ਪਰਮਾਤਮਾ ਦੇ ਨਾਮ ਰੂਪੀ ਚਰਨਾਂ ਨੂੰ ਕੋਈ ਆਪਣੇ ਅੰਦਰ ਵਸਾਵੇਗਾ ਤੇ ਵਿਸ਼ਿਆਂ ਦੇ ਇਸ ਜਾਲ ਵਿੱਚ ਡੁੱਬਣ ਤੋਂ ਬਚ ਜਾਵੇਗਾ, ਉਹਦੀ ਜਿੰਦ ਬਚ ਜਾਵੇਗੀ।
ਕਰਨ ਪਲਾਹ ਮਿਟੇ ਦਿਲ ਲਾਟਾ,
ਕਹਿੰਦੇ ਫਿਰ ਇਹ ਜਿਹੜੇ ਕੀਲ ਨੇ ਨਾ ਜੀ, ਕਰਨ ਪਲਾਹ ਕਰਨਾ ਹੁੰਦਾ ਸਾਧ ਸੁਣ ਲੱਜੇ, ਦੁੱਖ ਦੇ ਨਾਲ ਜਿਹੜਾ ਰੋਣਾ ਹੁੰਦਾ ਬੰਦੇ ਦਾ, ਜਦੋਂ ਦੁੱਖ ਦੀ ਅੱਧ ਹੋ ਜਾਂਦੀ ਨਾ, ਦੁੱਖ ਫਿਰ ਚੀਕਾਂ ਕਢਾਉਂਦਾ ਬੰਦੇ ਦੀਆਂ, ਸੱਚੀ ਗੱਲ ਹੈ। ਕਹਿੰਦੇ ਦੁੱਖ ਕਰਕੇ ਜਦੋਂ ਬੰਦਾ ਰੋਂਦਾ, ਜਿਹੜਾ ਉਸ ਵੇਲੇ ਵਰਲਾਪ ਕਰਦਾ ਦੁਖੀ ਹੋਇਆ, ਕਰਨ ਪਲਾਹ ਮਿਟ ਹੈ ਬਿਲ ਲਾਟਾ, ਬਿਲ ਲਾਟਾ ਦਾ ਅਰਥ ਵਰਲਾਪ, ਕਹਿੰਦੇ ਉਹ ਦੁੱਖ ਦਾ ਰੋਣਾ ਤੇਰਾ ਮੁੱਕ ਜਾਏਗਾ, ਮਤਲਬ ਦੁੱਖ ਹੀ ਖਤਮ ਹੋ ਜਾਣਗੇ ਜੀ। ਦੁੱਖ ਮੁੱਕ ਜਾਣਗੇ, ਦਰਦ ਮੁੱਕ ਜਾਵੇਗਾ, ਪਰੇਸ਼ਾਨੀ ਮੁੱਕ ਜਾਵੇਗੀ। ਇਹ ਤੇਰਾ ਜਿਹੜਾ ਦੁਖੀ ਹੋ ਕੇ ਵਰਲਾਪ ਕਰਨਾ ਰੋਣਾ, ਇਹ ਸਭ ਖਤਮ ਹੋ ਜਾਵੇਗਾ।
ਜਪ ਗੋਬਿੰਦ ਭਰਮ ਭਉ ਫਾਟਾ,
ਉਸ ਗੋਬਿੰਦ ਨੂੰ ਜਪਣ ਕਰਕੇ ਤੇਰਾ ਭਰਮ ਤੇ ਭਉ ਇਹ ਜਿਹੜਾ ਪਰਦਾ ਪਾੜ ਜਾਵੇਗਾ, ਇਹ ਖਤਮ ਹੋ ਜਾਵੇਗਾ। ਭਰਮ ਵੀ ਚੱਲਿਆ ਜਾਵੇਗਾ ਤੇ ਭਉ, ਭਰਮ ਵਿਦਵਾਨ ਪੰਜ ਪ੍ਰਕਾਰ ਦਾ ਕਹਿੰਦੇ ਤੇ ਭਉ ਸੱਤ ਪ੍ਰਕਾਰ ਦਾ, ਸੋ ਇਸ ਤੇਰਾ ਜਿਹੜਾ ਸਾਰਾ ਖਤਮ ਹੋ ਜਾਵੇਗਾ।
ਸਾਧ ਸੰਗ ਬਿਰਲਾ ਕੋ ਪਾਏ,
ਪਰ ਇਹ ਨਾਮ ਦੀ ਦਾਤ ਇਹਨੂੰ ਜਪਣ ਵਾਲੀ, ਜਿਹੜਾ ਸਿਰਫ ਇੱਕ ਨੂੰ ਜਪਣਾ, ਇਹ ਕੋਈ ਸਤ ਸੰਗਤ ਵਿੱਚ ਬੈਠਣ ਕਰਕੇ ਕੋਈ ਗੁਰਮੁਖ ਪਿਆਰਾ ਹੀ ਪ੍ਰਾਪਤ ਕਰਦਾ ਜੀ। ਨਹੀਂ ਤੇ ਇਹ ਸੁਭਾਅ ਬਣ ਜਾਂਦਾ ਸੰਸਕਾਰ ਅਨੁਸਾਰ, ਵੀ ਆਪਾਂ ਜਿੱਥੇ ਜਾਣਾ ਉੱਥੇ ਹੀ ਸਤਸੰਗ ਜੀ ਮੱਥਾ ਟੇਕਣਾ ਹੁੰਦਾ, ਉੱਥੇ ਟੇਕਣਾ। ਪਰ ਜੇ ਗੁਰੂ ਨੂੰ ਛੱਡ ਕੇ, ਗੁਰੂ ਸਮਝ ਕੇ ਕਿਸੇ ਹੋਰ ਨੂੰ ਮੱਥਾ ਟੇਕਣਾ ਤਾਂ ਪ੍ਰਾਪਤੀ ਕੋਈ ਨਹੀਂ, ਇਹ ਸੱਚ ਹੈ। ਮੱਥਾ ਤਾਂ ਸਮਰਾਟ ਤਾਂ ਗੁਰੂ ਸਾਹਿਬ ਆ ਨਾ ਜੀ। ਕਹਿੰਦੇ ਕੋਈ ਵਿਰਲਾ ਹੈ, ਸਾਧ ਸੰਗਤ ਵਿਰਲਾ ਕੋ ਪਾਏ, ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਤੇ ਦਾਤ ਨਾਮ ਦੀ, ਜਾਂ ਫਿਰ ਜਿਹੜਾ ਉੱਪਰ ਬਚਨ ਜਿੱਥੋਂ ਸ਼ੁਰੂ ਕੀਤਾ ਮਹਾਰਾਜ ਸਾਹਿਬ ਜੀ ਨੇ, ਵੀ ਗੁਰਮੁਖ ਇੱਕ ਨਿਰੰਜਣ ਨੂੰ ਤੁਸੀਂ ਜਪਣਾ, ਕੋਈ ਗੁਰਮੁਖ ਸਤ ਸੰਗਤ ਵਿੱਚ ਬੈਠਣ ਕਰਕੇ ਜਿਹਨੂੰ ਮਹਾਰਾਜ ਇੰਨੀ ਕਿ ਸੋਝੀ ਬਖਸ਼ ਦਿੰਦੇ, ਉਹ ਇਸ ਦਾਤ ਨੂੰ ਪ੍ਰਾਪਤ ਕਰਦਾ ਹੈ।
ਨਾਨਕ ਤਾਕ ਬਲ ਬਲ ਜਾਏ,
ਇਸ ਪਦ ਦੀ, ਇਸ ਪਦੇ ਦੀ, ਇਸ ਪੌੜੀ ਦੀ ਸੰਪੂਰਨਤਾ ਗੁਰੂ ਅਰਜਨ ਦੇਵ ਮਹਾਰਾਜ ਕਰਦੇ ਨੇ, ਨਾਨਕ ਤਾਕ ਬਲ ਬਲ ਜਾਏ, ਅਸੀਂ ਉਸ ਗੁਰਮੁਖ ਤੋਂ ਸਦਕੇ ਬਲਹਾਰ ਜਾਂਦੇ ਹਾਂ ਜਿਹੜਾ ਇੱਕ ਨੂੰ ਜਪਣ ਲੱਗ ਪਿਆ, ਜਿਸ ਨੂੰ ਇਹ ਸੋਝੀ ਆ ਗਈ ਹੈ, ਜਿਹਨੇ ਸਤ ਸੰਗਤ ਵਿੱਚੋਂ ਇਹ ਦਾਤ ਪ੍ਰਾਪਤ ਕਰ ਲਈ, ਉਸ ਤੋਂ ਅਸੀਂ ਸਦਕੇ ਜਾਂਦੇ ਹਾਂ। ਇੱਥੇ ਸਾਧ ਸੰਗਤ ਜੀ ਇਸ ਪਹਿਲੀ ਪੌੜੀ ਦੀ ਸੰਪੂਰਨਤਾ ਹੋਈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ। ਗੁਰੂ ਸਾਹਿਬ ਜਿੱਥੇ ਬਖਸ਼ਿੰਦ ਸਰੂਪ ਨੇ, ਆਪ ਸੰਗਤਾਂ ਨੇ ਵੀ ਮਾਫ਼ੀ ਬਖਸ਼ ਦੇਣੀ ਜੀ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਤੇ ਉਹਨਾਂ ਦੀਆਂ ਸਾਜੀਆਂ ਵਾਜੀਆਂ, ਆਪ ਸਾਰੀਆਂ ਦਾ ਸੰਗਤਾਂ ਵਾ ਜੀ। ਸਤਿਗੁਰੂ ਜੀ ਕਿਰਪਾ ਕਰਨ ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਦਰ ਤੇ ਪ੍ਰਵਾਨ ਹੋਵੇ। ਗੁਰਮੁਖਾਂ ਤੋਂ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਿਰ ਫਤਿਹ ਬੁਲਾਈਏ ਜੀ।
ਸਾਧ ਸੰਗ ਬਿਰਲਾ ਕੋ ਪਾਏ, ਨਾਨਕ ਤਾਕ ਬਲ ਬਲ ਜਾਏ। वाहिगुरु जी का खालसा वाहिगुरु जी की फतेह।